ਸਤਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਰਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰ ਰਾਇ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਾ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰਿ ਅਨੁਰਾਗ ਸਤਗੁਰ ਬਚਨ ਕਮਾਏ ਦਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਧਨਾ ਸੇ ਚਰਨਨ ਪਰਤਾਰ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਸੁਣੋ ਕਥਾ ਸਵਧਾਨ ਹੋਇ ਸੋਤਾ ਸਿੱਖ ਸਮੁਦਾਇ ਵਧੇ ਬਖੇਰਾ ਜਾਹੇ ਤੇ ਮਿਲਨ ਤੁਰਕ ਬਣ ਆਏ ਦੋਹਰਾ ਸੁਣੋ ਕਥਾ ਸਵਧਾਨ ਹੋਇ
ਪਰਮ ਸਤਕਾਰ ਜੋ ਪਤ ਪਾਵਨ ਕਿਰਪਾ ਨਿਦਾਨ ਭਗਤ ਵਛਲ ਗੁਰੂ ਗਰੀਬ ਨਿਵਾਜ ਦਸਾਂ ਦੀ ਪਾਤਸ਼ਾਹੀਆਂ ਦੀ ਆਤਮਿਕ ਜੋਤ ਜਹਰਾ ਜਰੂਰ ਹਾਜਰਾ ਹਜੂਰ ਸ਼ਤ ਸ਼ਬਦ ਤਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚ ਤਜ ਬੈਠੀ ਸਾਧ ਸੰਗਤ ਦੀ ਰੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਦਸਾਂ ਜੀ ਪਾਤਸ਼ਾਹੀ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚ ਸਜ ਕੇ ਆਪਾਂ ਸਤਿਗੁਰੂ ਮਹਾਰਾਜ ਗੁਰੂ ਗਰੀਬ ਨਿਵਾਜ ਦੀ ਵਿਚਾਰਾਂ ਕਰਨ ਵਾਸਤੇ ਇਕੱਤਰ ਹੋਏ ਹਾਂ। ਇਸ ਸਾਲ ਆਪ ਜੀ ਨੂੰ ਪਤਾ ਹੋਵੇਗਾ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹੀ ਦਾ ਪਵਿੱਤਰ ਪਾਵਨ ਸ਼ਹੀਦੀ ਦਿਹਾੜਾ 400 ਸਾਲੀ ਸ਼ਤਾਬਦੀ ਆ ਰਹੀ ਹੈ ਆਉਣ ਵਾਲੀ ਜੇਠ ਸੁਦੀ ਚੌਥ ਜੋ ਸ੍ਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਸ਼ਹੀਦੀ ਦਿੱਤੇ ਹਾਂ ਐਤਕੀ 400 ਸਾਲਾ ਸ਼ਹੀਦੀ ਦਿਹਾੜਾ ਹੈ ਜਿਸ ਨੂੰ ਵੱਡੀ ਪੱਧਰ ਤੇ ਸ਼੍ਰੋਮਣੀ ਕਮੇਟੀ ਸਿੱਖ ਜਥੇਬੰਦੀਆਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਆਪੋ ਆਪਣੇ ਤੌਰ ਤੇ ਬਹੁਤ ਵੱਡੇ ਪੱਧਰ ਤੇ ਮਨਾ ਰਹੇ ਹਨ। ਇੱਕ ਨਗਰ ਕੀਰਤਨ ਦਿੱਲੀ ਤੋਂ ਜਾਵੇਗਾ ਤੋ ਲਾਹੌਰ ਪਹੁੰਚੇਗਾ ਤੇ ਦੂਜਾ ਸ਼੍ਰੋਮਣੀ ਕਮੇਟੀ ਦਾ ਜੇ ਆਪਸ ਵਿੱਚ ਸਮਝੌਤਾ ਨਾ ਹੋਇਆ ਦਿੱਲੀ ਕਮੇਟੀ ਨਾਲ ਤਾਂ ਉਹਨਾਂ ਦਾ ਤਰਨ ਤਾਰਨ ਸਾਹਿਬ ਤੋਂ ਚੱਲ ਕੇ ਉਹ ਵੀ ਨਗਰ ਕੀਰਤਨ ਜਾਏਗਾ। ਜੇ ਗੁਰੂ ਨੇ ਕਿਰਪਾ ਕੀਤੀ ਸਮਝੌਤਾ ਹੋ ਗਿਆ ਜਤਨ ਨੇ ਕਿ ਦੋਨਾਂ ਨੂੰ ਇਕੱਠਾ ਮਿਲਾ ਕਰਕੇ ਹੀ ਲਿਜਾਇਆ ਜਾਵੇ ਸੋ 4 ਤਰੀਕ ਦੀ ਮੀਟਿੰਗ ਵੀ ਰੱਖੀ ਹੈ ਦਿੱਲੀ ਕਮੇਟੀ ਨੇ ਦਾਸ ਨੂੰ ਵੀ ਫੋਨ ਆਇਆ ਸੀ ਸੋ ਇਸ ਕਰਕੇ ਜੇ ਇਕੱਠਾ ਕੱਢਿਆ ਗਿਆ ਨਗਰ ਕੀਰਤਨ ਹੋਰ ਵੀ ਚੰਗੀ ਗੱਲ ਹੈ ਪਰ ਐਤਕੀ 400 ਸਾਲਾ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਗੁਰਪੁਰਬ ਹੈ ਸ਼ਹੀਦੀ ਦਿਹਾੜਾ ਤੋ ਉਹਨਾਂ ਦੀ ਹੀ ਪਵਿੱਤਰ ਪਾਵਨ ਕਥਾ ਅੱਜ ਆਪਾਂ ਗੁਰ ਪ੍ਰਤਾਪ ਸੂਰਜ ਵਿਚੋਂ ਸ਼ਹੀਦੀ ਦੇ ਸੰਬੰਧ ਵਿਚ 400 ਸਾਲਾ ਆ ਰਿਹਾ ਹੈ ਔਰ ਸ਼ਹੀਦੀ ਆ ਰਹੀ ਹੈ ਕਿ ਕਿਵੇਂ ਕਿਵੇਂ ਸਤਿਗੁਰੂ ਮਹਾਰਾਜ ਨੇ ਸ਼ਹਾਦਤ ਦਿੱਤੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆਪਾਂ ਪੜ੍ਹੀਏ ਕਥਾ ਕਰੀਏ ਗੁਰੂ ਕੀ ਬਾਣੀ ਕੇਵਲ ਆਤਮਕ ਗਿਆਨ ਹੈ ਬ੍ਰਹਮ ਬਾਣੀ ਹੈ ਬ੍ਰਹਮ ਵਿਦਿਆ ਹੈ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਵਾਉਣ ਵਾਲੀ ਬਾਣੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਾਲ ਜੋੜਨ ਵਾਸਤੇ ਇਹ ਬਾਣੀ ਹੈ ਪਰ ਇਹਦੇ ਵਿਚ ਕੋਈ ਇਤਿਹਾਸ ਨਹੀਂ ਹੁਣ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਪੜ੍ਹਨਾ, ਉਹਨੇ ਪ੍ਰਗਟ ਕੀਤੇ ਹੋਏ ਉਹਨਾਂ ਦੀ ਮਾਤਾ ਦਾ ਨਾਮ ਕੀ ਸੀ, ਪਿਤਾ ਦਾ ਨਾਮ ਕੀ ਸੀ, ਦਾਦੇ ਦਾ ਨਾਮ ਕੀ ਸੀ, ਦਾਦੀ ਦਾ ਨਾਮ ਕੀ ਸੀ, ਕਿਹੜੀ ਕੁਲ ਸੀ, ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਭਾਲਣਾ ਚਾਹੀਏ ਕਿਤੇ ਨੀ ਜ਼ਿਕਰ ਹੈ। ਨਾ ਦੂਜੇ ਦਾ ਨਾ ਤੀਜੇ ਪਾਤਸ਼ਾਹ ਦਾ ਕਿਸੇ ਦਾ ਕੋਈ ਜ਼ਿਕਰ ਨਹੀਂ ਹੈ ਇਤਿਹਾਸ ਤੌਰ ਤੇ। ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਤੋਂ ਬਾਅਦ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ ਕੁਛ ਇਤਿਹਾਸ ਦੇ ਸੰਕੇਤ ਨੇ, ਬਹੁਤ ਥੋੜੇ, ਤੂਕ ਮਾਤਰੇ ਸਮਝ ਲਈਏ। ਜੈਸੇ ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਪਰ ਸੂਰਜ ਨਿਕਲਿਆ, ਤਾਰੇ ਛਿਪੇ ਅੰਧੇਰ ਪਲੋਆ, ਸਿੰਘ ਬੁੱਕੇ ਮਿਰਗਾਵਲੀ ਪੰਨੀ ਜਾਏ ਨਾ ਧੀਰ ਤਰੋਆ। ਕੁਝ ਸੰਕੇਤ ਹੈਗੇ ਨੇ ਤੇ ਕੁਝ ਨਹੀਂ ਵੀ ਹਨ, ਕਿਉਂਕਿ ਭਾਈ ਗੁਰਦਾਸ ਦੀਆਂ ਵਾਰਾਂ ਜਿੱਥੇ ਬਹੁਤ ਸਾਰੀ ਸਮੱਗਰੀ ਬਹੁਤ ਹੈ। ਕਿੱਡੀ ਵੱਡੀ ਘਟਨਾ ਵਾਪਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਦੀ, ਕਿਤੇ ਜ਼ਿਕਰ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਲੰਮੀ ਬਾਣੀ, ਸਭ ਤੋਂ ਵੱਡੀ ਬਾਣੀ, ਸਭ ਤੋਂ ਮੰਨੀ ਪ੍ਰਮੰਨੀ ਬਾਣੀ ਸੁਖਮਨੀ ਸਾਹਿਬ ਹੈ, ਪਰ ਭਾਈ ਗੁਰਦਾਸ ਦੀਆਂ ਵਾਰਾਂ ਚ ਇਹਦਾ ਕਿਤੇ ਵੀ ਜ਼ਿਕਰ ਨਹੀਂ ਹੈ। ਸੋ ਇਸ ਕਰਕੇ ਇਤਿਹਾਸਕ ਤੌਰ ਤੇ ਜੇ ਅਸੀਂ ਗੁਰੂਆਂ ਬਾਰੇ ਇਤਿਹਾਸ ਦੀ ਜਾਣਕਾਰੀ ਕੋਈ ਪੜ੍ਹਨੀ ਹੈ, ਗੁਰੂਆਂ ਬਾਰੇ ਕੁਝ ਜਾਣਨਾ ਹੈ, ਤਾਂ ਫਿਰ ਸਾਡੇ ਕੋਲ ਸਭ ਤੋਂ ਵੱਡਾ ਸੋਮਾ ਹੈ ਇਹ, ਜਿਹੜੇ ਗ੍ਰੰਥ ਆਪਾਂ ਕਥਾ ਕਰਨ ਵਾਸਤੇ ਅੱਜ ਤਿਆਰੀ ਕੀਤੀ ਹੈ, ਗੁਰਪ੍ਰਤਾਪ ਸੂਰਜ। ਇਹਨੂੰ ਅਸੀਂ ਸੋ ਕੁਛ ਸਿੱਧੇ ਲਫ਼ਜ਼ਾਂ ਸੂਰਜ ਪ੍ਰਕਾਸ਼ ਕਹਿ ਦਿੰਦੇ ਹਾਂ, ਥੋੜੇ ਲਫ਼ਜ਼ਾਂ ਦੇ ਨਾਲ ਬੋਲਣ ਵਾਸਤੇ, ਪਰ ਇਹਦਾ ਪੂਰਾ ਨਾਮ ਹੈ ਗੁਰਪ੍ਰਤਾਪ ਸੂਰਜ। ਇਹ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਬਹੁਤ ਉੱਚ ਕੋਟੀ ਦੇ ਕਵੀ ਹੋਏ ਨੇ, ਜਿਨ੍ਹਾਂ ਨੇ ਦਸਾਂ ਗੁਰੂਆਂ ਦਾ ਜੀਵਨ ਕਵਿਤਾ ਦੇ ਰੂਪ ਵਿੱਚ ਲਿਖਿਆ ਦਸਾਂ, ਔਰ ਕਵਿਤਾ ਵੀ ਕਮਾਲ ਦੀ ਹੈ ਭਾਈ ਸਾਹਿਬ ਦੀ। ਦੁਨੀਆਂ ਦੇ ਵਿੱਚ ਕੋਈ ਵੀ ਅਜੇ ਤੱਕ ਐਡਾ ਵੱਡਾ ਕਵੀ ਨਹੀਂ ਹੋਇਆ ਜਿਸ ਕਵੀ ਦੀ ਕਵਿਤਾ ਦੇ ਵਿੱਚ ਐਡਾ ਵੱਡਾ ਗ੍ਰੰਥ ਹੋਵੇ, ਇੱਕੋ ਹੀ ਗ੍ਰੰਥ, ਔਰ ਉਹਦੇ ਵਿੱਚ ਉਹ ਕੱਲੇ ਦੀ ਕਵਿਤਾ ਹੋਵੇ। ਜਿਹੋ ਜਿਹੀ ਪੋਥੀ ਦੀ ਆਪਾਂ ਕਥਾ ਕਰਨ ਲੱਗੇ, ਇਹੋ ਜਿਹੀਆਂ 14 ਪੋਥੀਆਂ ਹਨ, ਤੇ ਸਾਰੀ ਦੀ ਸਾਰੀ ਕਵਿਤਾ ਫਿਰ ਐਸੀ ਨਹੀਂ ਕਿ ਕਿਤੇ ਉਹ ਬੋਰ ਹੋ ਗਏ ਹੋਣ, ਕਿਤੇ ਕਵਿਤਾ ਦੇ ਵਿੱਚ ਕੋਈ ਢਿੱਲਾਪਣ ਆ ਗਿਆ ਹੋਵੇ, ਪੂਰੇ ਦਾ ਪੂਰਾ ਪਦਾਰਥ ਕਵਿਤਾ ਦੇ ਵਿੱਚ ਭਰਿਆ। ਭਾਈ ਸਾਹਿਬ ਵਰਗਾ ਕੋਈ ਅੱਜ ਤੱਕ ਕਵੀ ਨਹੀਂ ਹੋਇਆ ਕਿ ਜਿਹਦੇ ਕੱਲੇ ਦੀ ਇੰਨੀ ਕਾਵਿ ਹੋਵੇ, ਰਚਨਾ ਹੋਵੇ, ਔਰ ਕਵਿਤਾ ਵੀ ਕਮਾਲ ਦੀ ਹੈ, ਤੇ ਦੱਸਣਾ ਉਸ ਗੱਲ ਨੂੰ ਜਿਹੜੀ ਗੱਲ ਸ਼ੁਰੂ ਕਰਦਾ ਹੈ ਉਹਨੂੰ ਸਮਝਾਉਣ ਦਾ ਵੀ ਕਮਾਲ ਹੈ। ਸੋ ਉਹ ਭਾਈ ਸਾਹਿਬ ਭਾਈ ਸੰਤੋਖ ਸਿੰਘ, ਉਹਨਾਂ ਨੇ ਇਹ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਰਚਨਾ ਰਚੀ ਹੈ, ਤੇ ਜਿੰਨੇ ਵੀ ਇਤਿਹਾਸਕਾਰ ਨੇ ਮੁੜ ਤੋਂ ਸਹਾਰਾ ਇਹਦੇ ਹੀ ਲੈਂਦੇ ਨੇ, ਫਿਰ ਆਪਣੀਆਂ ਗੱਲਾਂ ਵਿੱਚ ਲਿਖਦੇ ਨੇ, ਕਿਉਂਕਿ ਸਾਡੇ ਕੋਲ ਗੁਰਪ੍ਰਤਾਪ ਸੂਰਜ ਗ੍ਰੰਥ ਨਾ ਹੋਵੇ ਤਾਂ ਗੁਰੂਆਂ ਦੇ ਇਤਿਹਾਸ ਬਾਰੇ ਸਾਡੇ ਕੋਲ ਕੁਛ ਵੀ ਨਹੀਂ ਹੈ। ਇਸੇ ਕਰਕੇ ਭਾਈ ਸਾਹਿਬ ਨੇ ਇਹਦਾ ਨਾਮ ਵੀ ਬੜਾ ਸੁੰਦਰ ਰੱਖਿਆ, ਭਾਵ ਗੁਰੂਆਂ ਦੇ ਪ੍ਰਤਾਪ ਦਾ, ਗੁਰੂਆਂ ਦੀ ਸ਼ਕਤੀ ਦਾ ਸੂਰਜ, ਔਰ ਗੁਰੂਆਂ ਦੀ ਸ਼ਕਤੀ ਦਾ ਸੂਰਜ ਪ੍ਰਕਾਸ਼ਿਤ ਹੋਇਆ ਗਿਆਨ ਦਾ ਸੂਰਜ ਹੈ। ਸੂਰਜ ਦੇ ਮੁਤਾਬਕ ਇਸ ਨੇ ਇਸ ਗ੍ਰੰਥ ਨੂੰ ਲਿਖਿਆ। ਇਹਦੇ ਵਿੱਚ 6 ਰੁੱਤਾਂ ਨੇ, ਕਿਉਂਕਿ ਆਪਣੇ 6 ਰੁੱਤਾਂ ਹੁੰਦੀਆਂ ਨੇ, 2-2 ਮਹੀਨਿਆਂ ਦੀਆਂ, ਬਸੰਤ ਰੁੱਤ ਹੈ, ਫਿਰ ਗ੍ਰੀਸ਼ਮ ਰੁੱਤ ਹੈ, ਪਾਵਸ ਰੁੱਤ ਹੈ, ਸਰਦ ਰੁੱਤ ਹੈ, ਔਰ ਇਸੇ ਤਰ੍ਹਾਂ ਹੀ ਬਾਕੀ ਰੁੱਤਾਂ ਜੋ ਹਨ, ਤੇ 12 ਮਹੀਨੇ ਹੁੰਦੇ ਨੇ, ਇਹਦੇ ਵਿੱਚ ਵੀ 12 ਮਹੀਨੇ ਮਰਨ ਕੀਤੇ ਨੇ, 12 ਰਾਸਾਂ ਨੇ। ਰਾਸ ਮਹੀਨੇ ਹੀ ਹੁੰਦਾ ਜਦੋਂ ਸੂਰਜ ਰਸਤਾ ਬਦਲਦਾ, ਉਹਨੂੰ ਰਾਸ ਕਹਿੰਦੇ ਨੇ। ਇਹਦੀ ਰਾਸ ਨੇ 10ਵੀਂ ਰਾਸ ਹੈ, 11ਵੀਂ ਰਾਸ ਹੈ, ਜਿਵੇਂ ਇਹ ਵੀ ਰਾਸ ਚੌਥੀ ਚੱਲ ਰਹੀ ਹੈ, ਪਰ ਚੌਥਾ ਮਹੀਨਾ ਸਮਝੋ। ਤੇ ਸੂਰਜ ਦੇ 2 ਐਨ ਹੁੰਦੇ ਨੇ, ਐਨ ਐਨ ਕਹਿੰਦੇ ਨੇ ਘਰ ਨੂੰ, ਭਾਵ 2 ਘਰ ਮੰਨੇ ਗਏ ਨੇ ਸੂਰਜ ਦੇ, ਇੱਕ ਹੈ ਦੱਖਣ ਇੱਕ ਹੈ ਉੱਤਰ। 6 ਮਹੀਨੇ ਸੂਰਜ ਜਿਹੜਾ ਉੱਤਰ ਵਿੱਚ ਰਹਿੰਦਾ ਹੈ, ਉਦੋਂ ਦਿਨ ਜਿਵੇਂ ਹੁਣ ਉੱਤਰ ਵਿੱਚ ਹੈ, ਕਿਉਂਕਿ ਉੱਤਰ ਦੇ ਵਿੱਚ ਆਉਣ ਕਰਕੇ ਦਿਨ ਵੱਡੇ ਹੋ ਜਾਂਦੇ ਨੇ। ਸਾਡਾ ਜਿਹੜਾ ਧਰਤੀ ਬਹੁਤੀ ਉੱਤਰ ਚ ਆਉਂਦੀ ਹੈ, ਜਦੋਂ ਧਰਤੀ ਦੇ ਉੱਤੋਂ ਦੀ ਪੂਰੇ ਦਾ ਪੂਰਾ ਉਲੰਘੇ ਤਾਂ ਦਿਨ ਵੱਡੇ ਹੋ ਜਾਂਦੇ ਨੇ ਇੰਡੀਆ ਚ ਵੀ, ਪਰ ਇੱਥੇ ਤਾਂ ਉਦੋਂ ਵੀ ਵੱਡੇ ਹੋਏ, 18 ਘੰਟਿਆਂ ਦਾ ਦਿਨ ਹੋ ਜਾਂਦਾ ਹੈ, ਇੰਡੀਆ ਚ ਵੀ 14 ਘੰਟਿਆਂ ਦਾ ਦਿਨ ਹੋ ਜਾਂਦਾ ਹੈ। ਤੇ 6 ਮਹੀਨੇ ਸੂਰਜ ਦੱਖਣ ਵਿੱਚ, ਉਦੋਂ ਫਿਰ ਧਰਤੀ ਇੱਕ ਪਾਸੇ ਨਿਕਲ ਜਾਂਦੀ ਹੈ ਉਧਰ ਜਾਣ ਕਰਕੇ ਸੂਰਜ ਦੇ, ਤੇ ਉਦੋਂ ਦਿਨ ਛੋਟੇ ਹੋ ਜਾਂਦੇ ਨੇ, ਤੇ ਰਾਤਾਂ ਵਧੀਆਂ ਹੋ ਜਾਂਦੀਆਂ ਨੇ। ਇਹਨੂੰ ਦੋ ਐਨ ਮੰਨੇ ਆ, ਹਿੰਦੂ ਮਤ ਨੇ ਦੋ ਪਰ ਮੰਨੇ ਆ, ਸਨਾਤਨ ਮਤ ਨੇ ਦੋ ਐਨ ਦੋ ਪਰ ਮੰਨੇ ਨੇ। ਦੋ ਐਨ ਇਹਦੇ ਵਿੱਚ ਹੀ ਇਸੇ ਤਰੀਕੇ ਦੋ ਐਨ ਲਿਖਿਆ ਇਹਦੇ ਵਿੱਚ। ਛੇ ਰੁੱਤਾਂ ਨੇ, ਬਾਰਾਂ ਰਾਤਾਂ ਨੇ, ਦੋ ਐਨ ਨੇ। ਇਹ ਇਸ ਕਰਕੇ ਜੋ ਜਿਵੇਂ ਸੂਰਜ ਦੀ ਚਾਲ ਸਾਰੀ ਹੈ ਉਸੇ ਤਰ੍ਹਾਂ ਹੀ ਇਸ ਭਾਈ ਸਾਹਿਬ ਨੇ ਇਸ ਗ੍ਰੰਥ ਨੂੰ ਗੁਰ ਪ੍ਰਤਾਪ ਸੂਰਜ ਗੁਰੂਆਂ ਦੇ ਪ੍ਰਤਾਪ ਦਾ ਸੂਰਜ ਪ੍ਰਕਾਸ਼ਿਆ ਹੋਇਆ ਗਿਆਨ ਦਾ ਇਹ ਗ੍ਰੰਥ ਹੈ। ਸੋ ਆਓ, ਉਹਨਾਂ ਦੀ ਰਚਨਾ ਵੀ ਕਮਾਲ ਦੀ ਹੈ ਔਰ ਉਹਨਾਂ ਦੀ ਰਚਨਾ ਵਿੱਚ ਕਈ ਸਾਡੇ ਵਿਦਵਾਨਾਂ ਨੇ ਕਿਤੇ ਕਿਤੇ ਰਚਨਾ ਦੇ ਵਿੱਚ ਐਸਾ ਹੈ ਕਿ ਕਿਸੇ ਦੇ ਮਗਰੋਂ ਭਾਈ ਸਾਹਿਬ ਦੇ ਨਾਲ ਈਰਖਾ ਹੀ ਖਾਂਦੇ ਸੀ ਉਦੋਂ ਸਨਾਤਨੀ ਲੋਕ। ਇਸ ਕਰਕੇ ਉਹਨਾਂ ਨੇ ਜਿੱਥੇ ਕਿਤੇ ਗੁਰੂ ਦੀ ਗੱਲ ਨੂੰ ਕੱਟ ਕੇ ਕੁਝ ਆਪਣੇ ਵਿੱਚ ਲੇਖ ਪਾਏ ਹੋਏ ਹਨ ਉਹਨਾਂ ਨੂੰ ਅਸੀਂ ਗੁਰਬਾਣੀ ਦੀ ਕਸਮੱਟੀ ਤੇ ਲਾ ਕੇ ਗੁਰਬਾਣੀ ਨਾਲ ਮੇਲ ਕੇ ਉਹਨਾਂ ਦੇ ਵਿੱਚੋਂ ਅਸੀਂ ਆਪਣਾ ਰਸ ਲੈ ਸਕਦੇ ਹਾਂ। ਪਰ ਉਹ ਥੋੜੀਆਂ ਬਹੁਤਾਂ ਗੱਲਾਂ ਨੂੰ ਛੱਡ ਕੇ ਹੀ ਕਈ ਵਿਦਵਾਨ ਗੁਰਪ੍ਰਤਾਪ ਸੂਰਜ ਨੂੰ ਸਾਰੇ ਨੂੰ ਨਕਾਰ ਦੇਣਾ ਕਿ ਕੁਛ ਹੈ ਨਹੀਂ, ਇਹ ਤਾਂ ਹਿੰਦੂ ਮਤ ਹੈ, ਫਲਾਣੀ ਮਤ ਹੈ, ਤਿਲਕੀ ਮਤ ਹੈ, ਇਹ ਬੇਸਮਝੀ ਹੈ ਕਿ ਸਾਡੇ ਕੋਲ ਏਡਾ ਵੱਡਾ ਖਜ਼ਾਨਾ ਕੋਈ ਹੋਰ ਹੈ ਹੀ ਨਹੀਂ ਗੁਰਪ੍ਰਤਾਪ ਸੂਰਜ ਤੋਂ ਬਿਨਾਂ। ਸੋ ਆਓ ਪ੍ਰੇਮ ਦੇ ਨਾਲ ਆਪਾਂ ਜੋ ਗੁਰੂ ਮਹਾਰਾਜ ਸੱਚੇ ਪਾਤਸ਼ਾਹੀ ਪਵਿੱਤਰ ਪਾਵਨ ਕਥਾ ਹੈ। ਸੋ ਕਿਉਂਕਿ ਕਥਾ ਗੁਰੂਆਂ ਦਾ ਇਤਿਹਾਸ ਜਾਣਨਾ ਹੈ, ਗੁਰੂਆਂ ਦੇ ਸਾਰੇ ਅਸੀਂ ਜੀਵਨ ਦੇ ਬਾਰੇ ਜਾਣਨਾ ਹੈ ਤਾਂ ਸਾਡੇ ਕੋਲ ਹੋਰ ਕੋਈ ਸੋਮਾ ਨਹੀਂ ਬਿਨਾਂ ਗੁਰਪ੍ਰਤਾਪ ਸੂਰਜ ਗ੍ਰੰਥ ਤੋਂ। ਇਸ ਤੋਂ ਹੀ ਲੈ ਕੇ ਕੁਝ ਸਿੱਧਾਂ ਆਪੋ ਆਪਣੇ ਗ੍ਰੰਥ ਲੋਕਾਂ ਨੇ ਲਿਖੇ ਨੇ, ਜਿਵੇਂ ਬਾਅਦ ਬਣੇ ਨੇ ਪ੍ਰਾਚੀਨ ਪੰਥ ਪ੍ਰਕਾਸ਼ ਹੈ, ਫਿਰ ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ ਵਾਲਾ ਤਵਾਰੀਖਾਂ ਨੇ, ਉਹਨਾਂ ਨੇ ਬਾਅਦ ਚ ਸਾਰੇ ਆਪਣੇ ਗ੍ਰੰਥ ਲਿਖੇ ਨੇ। ਪਰ ਕੋਈ ਪੁਰਾਤਨ ਜਾਣਕਾਰੀ ਲੈਣੀ ਹੈ ਤਾਂ ਇਸੇ ਵਿੱਚ ਉਹਨਾਂ ਨੇ ਵੀ ਜਾਣਕਾਰੀ ਲਈ ਹੈ। ਸੋ ਆਓ ਉਹਦੀ ਆਪਾਂ ਕਥਾ, ਜਿਹਨੇ ਇੱਕ ਦਿਨ ਆਪਾਂ ਨੂੰ ਗੁਰੂ ਨੇ ਕਿਰਪਾ ਕੀਤੀ ਹੈ, ਸੰਗਤ ਦੇ ਦਰਸ਼ਨ ਕਰਨ ਦਾ ਸਮਾਂ ਮਿਲਿਆ, ਆਪਾਂ ਉਹ ਗੁਰੂਆਂ ਦੇ ਇਤਿਹਾਸ ਬਾਰੇ ਜਾਣਕਾਰੀ ਰੱਖੀਏ, ਕਿਉਂਕਿ ਸਾਨੂੰ ਆਪਣੇ ਇਤਿਹਾਸ ਬਾਰੇ, ਆਪਣੇ ਪੁਰਖਿਆਂ ਬਾਰੇ, ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਲ ਦੇ ਮਹਾਂਵਾਕ ਅਨੁਸਾਰ ਉਹਨਾਂ ਬਾਰੇ ਸਾਨੂੰ ਜਾਣ ਪਛਾਣ ਮਿਲਦੀ ਹੈ ਤਾਂ ਕੇਵਲ ਇਸ ਗ੍ਰੰਥ ਚੋਂ ਮਿਲਣੀ ਹੈ। ਔਰ ਬਹੁਤ ਸਾਰੇ ਇਉਂ ਕਰਕੇ ਵੀ ਨਕਾਰ ਦਿੰਦੇ ਨੇ ਕਿ ਇਹਦੀ ਕਵਿਤਾ ਪੜ੍ਹਨੀ ਵੀ ਔਖੀ ਹੈ ਔਰ ਇਹਦੀ ਕਥਾ ਵੀ ਕਰਨੀ, ਹੁਣ ਦਸਵੀਂ ਰੁੱਤ ਹੈ ਜਿਹੜੀ ਬੜੇ ਬੜੇ ਗਿਆਨੀ ਕੋਲ ਜਾਂਦੇ ਨੇ, ਬਹੁਤ ਗੂੜ ਉਹਦੇ ਵਿੱਚ ਵਿਧਾਂਤ ਹੈ ਸਾਰੀ। ਸੋ ਇਸ ਕਰਕੇ ਵੀ ਕਈ ਕਹਿ ਦਿੰਦੇ ਨੇ, ਤੋ ਜਿਵੇਂ ਭਾਈ ਗੁਰਦਾਸ ਨੇ ਲਿਖਿਆ, ਕਹਿੰਦੇ ਨੱਚਣ ਨੱਚ ਨਾ ਜਾਣੇ ਅੰਗਣ ਮਹਿੰਗੋ, ਕਹਿੰਦੇ ਨੱਚਣਾ ਆਉਂਦਾ ਨੀ ਕਦੇ ਵਿਹੜਾ ਗੰਗਾ, ਨੱਚਣਾ ਆਪ ਨੂੰ ਨੀ ਆਉਂਦਾ। ਸੋ ਇਸ ਕਰਕੇ ਕਹਿੰਦੇ ਇਹ ਤਾਂ ਵਿਹੜੇ ਤੇ ਬਿੰਗ ਹੈ, ਠੀਕ ਨੀ ਹੈ। ਤੋ ਇਉਂ ਵੀ ਕਹਿ ਦਿੰਦੇ ਨੇ ਉਹ ਕਥਾ ਕਰਨੀ ਔਖੀ ਹੈ, ਪੜ੍ਹਨਾ ਔਖਾ ਹੈ ਕਿ ਜੀ ਇਹ ਤਾਂ ਇਹਦੇ ਵਿੱਚ ਕੋਈ ਐਸੀ ਗੱਲ ਨਹੀਂ ਹੈ, ਇਹ ਤਾਂ ਹਿੰਦੂ ਮਤ ਹੈ, ਫਲਾਣੀ ਮਤ ਹੈ, ਤਿਮਕੀ ਮਤ ਹੈ। ਪਰ ਐਸੀਆਂ ਗੱਲਾਂ ਹੈਗੀਆਂ ਕਿਸੇ ਨੇ ਬਾਅਦ ਚ ਪਾਈਆਂ ਹੋਣ ਜਾਂ ਕੋਈ ਸਾਰੀਆਂ ਗੱਲਾਂ ਗੱਲਾਂ ਤੋਂ ਕੋਈ ਪੂਰਾ ਨਹੀਂ ਹੁੰਦਾ, ਇੱਕ ਪਰਮਾਤਮਾ ਤੇ ਗੁਰੂ ਤੋਂ ਬਿਨਾਂ ਕੋਈ ਪੂਰਾ ਨਹੀਂ ਹੁੰਦਾ ਹੈ। ਸਭਨਾਂ ਦੇ ਵਿੱਚ ਕੋਈ ਨਾ ਕੋਈ ਔਗੁਣ ਹੁੰਦਾ, ਪਰ ਉਹਦੇ ਵਿੱਚ ਗੁਣ ਬਹੁਤੇ ਨੇ ਕਿਸੇ ਵਿੱਚ, ਉਹ ਗੁਣਾਂ ਦਾ ਆਨੰਦ ਲਓ ਤੇ ਜੇ ਕਿਤੇ ਐਸੀ ਗੱਲ ਵੀ ਹੈ ਉਸ ਨੂੰ ਅਸੀਂ ਗੁਰਬਾਣੀ ਦੀ ਕਸਮੱਟੀ ਲਾ ਕੇ ਉਸਦਾ ਅਸੀਂ ਛਾਣ ਪੁਣ ਕਰ ਸਕਦੇ ਹਾਂ। ਤੋ ਪ੍ਰੇਮ ਸਹਿ ਸੁਣੋ ਸਾਰੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ।
ਵਾਹਿਗੁਰੂ ਸਾਹਿਬ ਜੀ ਦੋਹਰਾ ਸੁਣੋ ਕਥਾ ਸਾਵਧਾਨ ਹੋਵੇ ਸਰੋਤਾ ਸਿੱਖ ਸਮੁਦਾਏ।
ਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਇੱਥੇ ਲਿਖਦੇ ਨੇ ਸੁਣੋ ਕਥਾ ਸਾਵਧਾਨ ਹੋਵੇ, ਕਿਉਂਕਿ ਸਾਵਧਾਨ ਲਫ਼ਜ਼ ਵਰਤਿਆ ਹੈ ਭਾਈ ਸਾਹਿਬ ਨੇ ਵੀ, ਔਰ ਸਾਵਧਾਨ ਹੀ ਲਫ਼ਜ਼ ਵਰਤੀ ਹੈ ਗੁਰਬਾਣੀ ਵੀ ਕਿ ਜੇ ਤੁਸੀਂ ਸਿਮਰਨ ਕਰਨਾ ਹੈ। ਬਹੁਤ ਸਾਰੇ ਲੋਕ ਪੁੱਛਣਗੇ ਜੀ ਸਿਮਰਨ ਕਰਨਾ ਹੈ, ਉਹਦਾ ਕੋਈ ਢੰਗ ਤਰੀਕਾ ਹੈ, ਕੋਈ ਯੁਕਤੀ ਹੈ, ਔਰ ਕੋਈ ਕਿਸ ਢੰਗ ਦੇ ਨਾਲ ਕੀਤਾ ਜਾਵੇ। ਪਰ ਯੁਕਤੀ ਹੈ, ਉਹ ਯੁਕਤੀ ਗੁਰਬਾਣੀ ਸਾਨੂੰ ਦੱਸਦੀ ਹੈ, ਲੇਕਿਨ ਵਿਚਾਰ ਕੇ ਪੜ੍ਹੀਏ। ਸੁਖਮਨੀ ਸਾਹਿਬ ਦਾ ਅਸੀਂ ਪਾਠ ਰੋਜ਼ ਕਰਦੇ ਹਾਂ, ਬਹੁਤ ਸਾਰੇ ਕਰਦੇ ਹੋਣਗੇ, ਬਹੁਤ ਸਾਰੇ ਸੁਣਦੇ ਨੇ। ਮਹਾਰਾਜ ਨੇ ਉੱਥੇ ਵੀ ਕਿਹਾ ਰੱਬ ਕੀ ਔਸਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ। ਕੋਈ ਵੀ ਕੰਮ ਅਸੀਂ ਚਾਹੇ ਦੁਨਿਆਵੀ ਕਰਨਾ, ਜੇ ਸਾਵਧਾਨੀ ਨਹੀਂ ਉਹ ਕੰਮ ਅਧੂਰਾ ਰਹੇਗਾ ਤੇ ਨਹੀਂ ਚੜਦਾ। ਤੁਸੀਂ ਗੱਡੀ ਚਲਾਉਂਦੇ ਹੋ, ਸਾਵਧਾਨੀ ਨਹੀਂ ਹੈ, ਸਾਵਧਾਨੀ ਨਹੀਂ ਤਾਂ ਫਿਰ ਤੁਹਾਡੀ ਗੱਡੀ ਚਲਦੀ ਚਲਦੀ ਕੋਈ ਨੁਕਸ ਪੈ ਸਕਦਾ, ਕੋਈ ਨੁਕਸਾਨ ਹੋ ਸਕਦਾ, ਐਕਸੀਡੈਂਟ ਹੋ ਜਾਂਦੇ ਨੇ, ਹੁੰਦੇ ਹੀ ਉਦੋਂ ਨੇ ਜਦੋਂ ਸਾਡੀ ਸਾਵਧਾਨੀ ਸਾਡੇ ਕੋਲ ਨਹੀਂ ਹੁੰਦੀ। ਦੁਨਿਆਵੀ ਕੰਮ ਕੋਈ ਵੀ ਕਰਨਾ ਹੈ ਜਿੰਨਾ ਚਿਰ ਤੁਹਾਡੀ ਸਾਵਧਾਨੀ ਨਹੀਂ ਹੈ। ਸਾਵਧਾਨੀ ਕੀ ਹੁੰਦੀ ਹੈ ਕਿ ਜੋ ਤਨ ਨੇ ਕੰਮ ਕਰਨਾ ਸ਼ੁਰੂ ਕੀਤਾ ਹੈ ਉਹਦੇ ਵਿੱਚ ਮਨ ਸ਼ਾਮਲ ਹੋ ਗਏ। ਸਾਵਧਾਨੀ ਕੀ ਹੋਈ ਹੈ? ਇਕੱਲੇ ਤਨ ਦੇ ਨਾਲ ਤੁਸੀਂ ਕੰਮ ਕਰ ਰਹੇ ਹੋ, ਗੱਡੀ ਚਲਾ ਰਹੇ, ਪਰ ਤੁਹਾਡਾ ਮਨ ਕਿਤੇ ਹੋਰ ਚਲਿਆ ਗਿਆ। ਇਸੇ ਕਰਕੇ ਹੁਣ ਅੱਜ ਤੁਸੀਂ ਕਿਤੇ ਗੱਡੀ ਚਲਾਓ, ਪੁਲਿਸ ਨੇ ਕਾਨੂੰਨ ਬਣਾਇਆ ਸਰਕਾਰਾਂ ਨੇ ਕਿ ਗੱਡੀ ਚਲਾਉਂਦਾ ਟੈਲੀਫੋਨ ਨਾ ਸੁਣ ਸਕੇ, ਇਹਦਾ ਮਤਲਬ ਕਿ ਹੱਥਾਂ ਨਾਲ ਤੇ ਗੱਡੀ ਚਲਾਉਂਦਾ ਹੈ ਪਰ ਜਿਹੜਾ ਮਨ ਹੈ ਧਿਆਨ ਹੈ ਜਿਹੜਾ ਉਹ ਟੈਲੀਫੋਨ ਚਲੇ ਜਾਵੇਗਾ ਤੇ ਗੱਡੀ ਦਾ ਕੋਈ ਐਕਸੀਡੈਂਟ ਵਗੈਰਾ ਨੁਕਸਾਨ ਹੋ ਸਕਦਾ ਹੈ, ਕਾਨੂੰਨ ਬਣਦੇ ਨੇ। ਫਿਰ ਗੁਰਬਾਣੀ ਵੀ ਇਹ ਗੱਲ ਕਹਿੰਦੀ ਹੈ ਕਿ ਦੁਨਿਆਵੀ ਵੀ ਕੋਈ ਗੱਲ ਕਰਨੀ ਹੈ, ਦੁਨੀਆਂ ਦਾ ਕੋਈ ਵੀ ਕਾਰਜ ਕਰਨਾ ਹੈ ਉਹਦੇ ਵਿੱਚ ਤਨ ਦੇ ਨਾਲ ਮਨ ਸ਼ਾਮਲ ਹੋਵੇ, ਉਹਨੂੰ ਸਾਵਧਾਨੀ ਕਹਿੰਦੇ ਨੇ ਕਿ ਮਨ ਵੀ ਉੱਥੇ ਹੋਵੇ ਤੇ ਤਨ ਵੀ ਉੱਥੇ ਹੋਵੇ। ਕੋਈ ਵੀ ਕੰਮ ਹੈ, ਚਾਹੇ ਦੁਨਿਆਵੀ ਕੰਮ ਹੈ ਚਾਹੇ ਧਾਰਮਿਕ ਕੰਮ ਹੈ, ਉਹਦੇ ਵਿੱਚ ਵੀ ਸਾਵਧਾਨੀ ਦੀ ਅਤਿਅੰਤ ਲੋੜ ਹੈ। ਇਹ ਵੱਖਰੀ ਗੱਲ ਹੈ ਕਿ ਦੁਨਿਆਵੀ ਕੰਮ ਦੇ ਨਾਲ ਸਾਡੀ ਸਾਵਧਾਨੀ ਮਤਲਬ ਬਹੁਤ ਫਿਰਦੀ ਹੈ, ਪਰ ਧਰਮ ਦੇ ਨਾਲ, ਧਾਰਮਿਕ ਦੁਨੀਆਂ ਦੇ ਵਿੱਚ ਔਰ ਗੁਰੂ ਦੇ ਨਾਲ ਸਾਵਧਾਨੀ ਅਸੀਂ ਘੱਟ ਵਰਤਦੇ ਹਾਂ। ਇਸੇ ਕਰਕੇ ਸਭ ਕੁਝ ਕਰਦਿਆਂ ਹੋਇਆਂ ਵੀ ਪੂਰਾ ਲਾਹਾ ਨਹੀਂ ਲੈ ਸਕਦੇ, ਫਲ ਨਹੀਂ ਪ੍ਰਾਪਤ ਕਰ ਸਕਦੇ। ਇੱਥੇ ਵੀ ਭਾਈ ਸਾਹਿਬ ਨੇ ਇਹੀ ਗੱਲ ਕਹੀ ਹੈ, ਉੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਇਹੀ ਕਹਿੰਦੇ ਨੇ, ਹੋਰ ਸਾਰੇ ਗੁਰੂ ਇਹ ਗੱਲ ਕਹਿੰਦੇ ਨੇ ਕਿ ਸਾਵਧਾਨ ਹੋਵੋ, ਮਨ ਨੂੰ ਇਕਾਗਰ ਕਰੋ। ਜਦੋਂ ਤੁਹਾਡਾ ਮਨ ਇਕਾਗਰ ਹੋਵੇਗਾ, ਇੱਕ ਥਾਂ ਤੇ ਟਿਕੇਗਾ, ਤਾਂ ਫਿਰ ਜਿਹੜੀ ਗੱਲ ਅਸੀਂ ਕੰਨਾਂ ਨਾਲ ਸੁਣਦੇ ਹਾਂ ਉਹ ਸਾਡੇ ਮਨ ਦੇ ਵਿੱਚ ਅੰਦਰ ਜਾਵੇਗੀ ਔਰ ਉਹ ਸੁਣੀ ਹੋਈ ਗੱਲ ਦਾ ਫਿਰ ਸਾਡੇ ਤੇ ਤਨ ਤੇ ਅਸਰ ਹੋਵੇਗਾ, ਮਨ ਤੇ ਅਸਰ ਹੋ ਕੇ ਤਨ ਤੇ ਅਸਰ ਜਾਂਦਾ ਔਰ ਤਨ ਤੇ ਅਸਰ ਹੋ ਕਰਕੇ ਫਿਰ ਸਾਨੂੰ ਉਸ ਕੀਤੀ ਹੋਈ ਗੱਲ ਦਾ ਜੋ ਅਸੀਂ ਲਾਹਾ ਲੈਂਦੇ ਹਾਂ ਉਹ ਲੈ ਸਕਦੇ ਹਾਂ। ਕਈ ਵਾਰੀ ਆਪਾਂ ਗੱਲ ਸੁਣਦੇ ਹਾਂ ਕੰਨਾਂ ਨਾਲ, ਮਨ ਤੇ ਅਸਰ ਹੁੰਦਾ ਤੇ ਮਤਲਬ ਮੱਲੀ ਸਾਡੀ ਖੁਸ਼ੀ, ਸਾਡੇ ਗੱਲ ਠੀਕ ਸਾਨੂੰ ਚੰਗੀ ਲੱਗੇ ਤਾਂ ਖੁਸ਼ੀ ਦੀ ਲਹਿਰ ਦੌੜ ਜਾਂਦੀ ਹੈ, ਲੂਹ ਕੰਡੇ ਖੜੇ ਹੋ ਜਾਂਦੇ ਨੇ ਔਰ ਕਈ ਵਾਰੀ ਤਾਲੀਆਂ ਵੀ ਮਾਰ ਦਿੰਦੇ ਨੇ, ਕਈ ਵਾਰੀ ਨੱਚਣ ਵੀ ਲੱਗ ਜਾਂਦੇ ਨੇ ਐਸੀ ਗੱਲ ਸੁਣ ਕੇ। ਗੱਲ ਦੇ ਵਿੱਚ ਵੀ ਉਹ ਮਨ ਤੇ ਅਸਰ ਹੋ ਕੇ ਉਹ ਤਨ ਤੇ ਹੁੰਦਾ, ਜਿਹੜਾ ਅਸਰ ਮਨ ਤੇ ਪੈਣਾ ਉਹ ਤਨ ਤੇ ਪੈਣਾ, ਜਿਹੜਾ ਤਨ ਤੇ ਪੈਣਾ ਅਸਰ ਉਹ ਮਨ ਤੇ ਪੈਣਾ। ਇਹਨਾਂ ਦੋਵਾਂ ਨੂੰ ਇਕੱਠੇ ਕਰਕੇ ਸੁਣੀਏ, ਉਹਨੂੰ ਸਾਵਧਾਨੀ ਕਹਿੰਦੇ ਨੇ ਕਿ ਕੰਨਾਂ ਨਾਲ ਸੁਣਨਾ ਤੇ ਮਨ ਨਾਲ ਉਸਨੂੰ ਆਪਣੇ ਹਿਰਦੇ ਵਿੱਚ ਵਸਾਉਣਾ। ਇਹ ਸਾਵਧਾਨੀ ਦੇ ਬਿਨਾਂ ਕੋਈ ਵੀ ਕਾਰਜ ਕਰੀ ਉਹ ਸਿਰੇ ਨਹੀਂ ਚੜਦਾ। ਇੱਥੇ ਹੀ ਭਾਈ ਸਾਹਿਬ ਜੀ ਕਹਿੰਦੇ ਆ, ਸੁਣੋ ਕਥਾ ਸਾਵਧਾਨ ਹੋਵੇ। ਇਹ ਸਰੋਤਾ ਜਦੋਂ ਮੈਂ ਕਥਾ ਕਰਨ ਲੱਗਿਆ, ਪਰ ਤੁਸੀਂ ਸਾਵਧਾਨ ਹੋ ਕੇ ਸੁਣਿਓ, ਮਨ ਨੂੰ ਇਕਾਗਰ ਕਰਕੇ ਸੁਣੋ, ਫਿਰ ਸਵਾਦ ਆਵੇਗਾ, ਰਾਤ ਆਵੇਗਾ। ਜਿਸ ਕਰਕੇ ਬਖੇੜਾ ਵਧਿਆ ਆਪਸ ਨੇ ਸਰਕਾਰ ਦੇ ਨਾਲ, ਮੌਕੇ ਦੀ ਸਰਕਾਰ ਦੇ ਨਾਲ ਗੁਰੂ ਸਾਹਿਬ ਦੇ ਆਪਸ ਨੇ ਬਖੇੜਾ ਬਖਰੇਵਾ ਵਧਿਆ, ਵੈਰ ਵਿਰੋਧ ਪੈ ਗਿਆ ਹੈ। ਮਿਲਣ ਤੁਰਕ ਬਣ ਆਏ, ਤੁਰਕਾਂ ਦੇ ਨਾਲ ਬਖੇੜਾ ਵਧਿਆ, ਮਿਲ ਮਿਲਾਪ ਹੋਇਆ, ਗੱਲਾਂ ਬਾਤਾਂ ਹੋਈਆਂ, ਗੁਰੂ ਸਾਹਿਬ ਨੂੰ ਲਾਹੌਰ ਬੁਲਾਇਆ ਗਿਆ ਜਦੋਂ ਉੱਥੇ। ਸੋ ਇਹ ਸਾਰਾ ਜਿਹੜਾ ਬਖੇੜਾ ਵਧਿਆ ਜਹਾਂਗੀਰ ਦੇ ਨਾਲ ਚੰਦੂ ਦੇ ਕਾਰਨ, ਉਹ ਗੱਲ ਕਰਨ ਲੱਗੇ ਹਨ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ।
ਰਾਜ ਕਰੇ ਸਗਰੀ ਸ਼ਿਤ ਕੋ,
ਕਹਿੰਦੇ ਸਾਰੀ ਧਰਤੀ ਦੇ ਰਾਜ ਕਰਨ ਵਾਲਾ ਜੋ ਸੀ,
ਜਿਨ ਆਇਸ ਮੇਟ ਸਕੇ ਨਾ ਕੋ,
ਜਿਹਦੀ ਆਗਿਆ ਕੋਈ ਮੇਟ ਨਹੀਂ ਸਕਦਾ, ਕਿਉਂਕਿ ਜੋ ਹੁਕਮ ਕਰਤਾ ਬਾਦਸ਼ਾਹ ਨੇ ਕੋਈ ਮੇਟ ਨਹੀਂ ਸਕਦਾ ਹੈ, ਕਿਉਂ ਰਾਜ ਇੱਕ ਬੜੀ ਭਾਰੀ ਸ਼ਕਤੀ ਹੈ, ਰਾਜ ਇੱਕ ਬਹੁਤ ਬੜੀ ਸ਼ਕਤੀ ਹੈ ਜਿਹੜਾ ਉਹਦਾ ਹੁਕਮ ਵੀ ਨਾਲ ਚੱਲਦਾ। ਮਾਇਆ ਬੜੀ ਸ਼ਕਤੀ ਹੈ ਲੇਕਿਨ ਰਾਜ ਹੀ ਨਹੀਂ, ਕਿ ਮਾਇਆ ਤਾਂ ਹੈ, ਮਾਇਆ ਤੇ ਬੜੀ ਕੋਲ ਹੈ, ਬਹੁਤ ਸਾਰਾ ਧਨ ਹੈ ਪਰ ਉਹਦਾ ਹੁਕਮ ਨਹੀਂ ਚੱਲਦਾ। ਤੇ ਰਾਜ ਦੀ ਸ਼ਕਤੀ ਸਭ ਤੋਂ ਵੱਡੀ ਹੈ ਕਿ ਇਹਦੇ ਨਾਲ ਹੁਕਮ ਵੀ ਚੱਲਦਾ, ਹੁਕਮ ਚੱਲਣ ਦੇ ਕਾਰਨ ਜੋ ਜਿਹਨੂੰ ਚਾਹੇ ਉਹ ਮਾਰ ਸਕਦਾ, ਜਿਹਨੂੰ ਚਾਹੇ ਬਚਾ ਸਕਦਾ, ਜੋ ਉਹਦੇ ਮੂੰਹ ਚੋਂ ਕਹਿਤਾ ਹੋ ਸਕਦਾ। ਇਸ ਕਰਕੇ ਬੜਾ ਭਾਰੀ ਰਾਜ ਸੀ ਔਰ ਸਾਰੇ ਹੁਕਮ ਚੱਲਦਾ ਸੀ। ਕਹਿੰਦੇ ਦੀਰਘ ਕੋਟ, ਵੱਡੇ ਵੱਡੇ ਕਿਲੇ ਸੀ, ਚਮੂ ਕਹਿੰਦੇ ਨੇ ਫੌਜ ਨੂੰ, ਬਹੁਤ ਸਾਰੀ ਫੌਜ ਹੈ, ਬਹੁਤ ਸਾਰੇ ਕਿਲੇ ਨੇ। ਪੁਰਾਣੇ ਜ਼ਮਾਨਿਆਂ ਚ ਕਿਲੇ ਜਿਹਦੇ ਕੋਲ ਜਾਂਦੇ ਹੁੰਦੇ ਉਹੀ ਸ਼ਕਤੀਸ਼ਾਲੀ ਹੁੰਦਾ ਸੀ, ਜਿਵੇਂ ਅੱਜ ਕੱਲ੍ਹ ਜਿਸ ਕੋਲ ਬਹੁਤੀਆਂ ਮਿਜ਼ਾਇਲਾਂ ਨੇ, ਬਹੁਤੇ ਫਿਰ ਪ੍ਰਮਾਣੂ ਬੰਬ ਨੇ ਉਹ ਸ਼ਕਤੀਸ਼ਾਲੀ ਹੈ। ਉਸ ਟਾਈਮ ਤੇ ਕਿਲੇ ਕਿਹਦੇ ਕੋਲੇ ਵੱਧ ਹੁੰਦੇ ਸ਼ਕਤੀਸ਼ਾਲੀ ਬਾਦਸ਼ਾਹ ਹੁੰਦਾ ਸੀ। ਉਹ ਜਵਾਨੇ ਦਾ ਸਭ ਤੋਂ ਵੱਡੀ ਤਾਕਤ ਜਹਾਂਗੀਰ ਇਹ ਹਿੰਦੁਸਤਾਨ ਦੇ ਵਿੱਚ ਰਾਜ ਕਰਦਾ ਸੀ ਗੁਰੂ ਸਾਹਿਬ ਦੇ ਵੇਲੇ। ਉਹ ਜਿਵੇਂ ਅੱਜ ਕੱਲ ਅਮਰੀਕਾ ਵੱਡੀ ਸ਼ਕਤੀ ਹੈ, ਉਸ ਟਾਈਮ ਤੇ ਸਭ ਤੋਂ ਵੱਡੀ ਸ਼ਕਤੀ ਸੀ ਇਹ।
ਨਾਮ ਵਾਸ ਰਹਿਓ ਅਸ ਭਾਖੇ ਜੋ,
ਕਹਿੰਦੇ ਨਾਮ ਵਾਸ ਰਹਿਓ ਅਸ ਭਾਖੇ ਜੋ, ਕਹਿੰਦੇ ਅੱਜ ਉਹ ਕਦੇ ਕਿਤੇ ਨੀ ਗਏ, ਜਿਨ੍ਹਾਂ ਦਾ ਜਸ ਹੁੰਦਾ ਸੀ ਉਹ ਅੱਜ ਕਿਤੇ ਨੀ ਚਮਕਦਾ ਹੈ।
ਭੂਪਤ ਪੂਰਬ ਦਰਸ਼ਨ ਕੋ,
ਕਹਿੰਦੇ ਉਹਦੇ ਮੂਹਰੇ ਆ ਕਰਕੇ ਪੂਰਬ ਦੇ ਦੱਖਣ ਦੇ ਰਾਜੇ ਜਿਹੜੇ ਛੋਟੇ ਛੋਟੇ ਜਵਾੜੇ ਜਿਹੜੇ ਸਨ,
ਪੱਛਮ ਕੇਂਦਰ ਸੈਲ ਜੇ ਹੋਊ,
ਕਹਿੰਦੇ ਫਿਰ ਪੱਛਮ ਦੇ ਤੇ ਪਹਾੜੀ ਰਾਜੇ ਚਾਰੇ ਪਾਸਿਆਂ ਦੇ ਭਾਵ, ਪੂਰਬ ਦੇ ਪੱਛਮ ਦੇ ਦੱਖਣ ਦੇ ਜਿਹੜੇ ਛੋਟੇ ਛੋਟੇ ਰਜਵਾੜੇ ਸੀ ਰਾਜੇ, ਉਹ ਜੋ ਉਹਦੇ ਥੱਲੇ ਅਧੀਨ ਚੱਲਦੇ ਸਨ।
ਮਾਨਕੋ ਮਾਨਕ ਡਾਨ ਕੋ ਦੇਤ,
ਉਹਦੀ ਆਨ ਮੰਨ ਕੇ ਈਨ ਮੰਨ ਕੇ ਡਾਨ ਦਿੰਦੇ ਸੀ। ਦਾਨ ਭਾਵ ਡਨ, ਦਾਨ ਹੁੰਦਾ ਜਿਹੜਾ ਹੁਕਮ ਨਾਲ ਲਿਆ ਜਾਵੇ, ਦਾਨ ਹੁੰਦਾ ਜਿਹੜਾ ਖੁਸ਼ੀ ਨਾਲ ਲਿਆ ਜਾਵੇ। ਜਿਹੜਾ ਖੁਸ਼ੀ ਨਾਲ ਦਿੰਦੇ ਆ ਉਸ ਨੂੰ ਥੋੜਾ ਜਿਹਾ ਅੰਤਰ ਹੈ, ਖੁਸ਼ੀ ਨਾਲ ਦਿੱਤਾ ਦਾਨ ਔਰ ਕਿਸੇ ਦੇ ਹੁਕਮ ਨਾਲ ਲਿਆ ਦਾਨ। ਦਾਨ ਸਗਲ ਗੁਰਬਾਣੀ ਕੀ ਹੁੰਦਾ, ਦਾਨ ਸਗਲ ਗੈਰ ਵਜਹਿ ਭਰਿਆ, ਤੋ ਕਹਿੰਦੇ ਗੈਰ ਵਜੇ ਸਾਰਾ ਦਾਨ ਭਰਿਆ, ਤੋ ਇਸ ਕਰਕੇ ਉਹ ਦੰਦ ਹੁੰਦਾ ਹੁਕਮ ਨਾਲ ਲਿਆ ਹੋਇਆ। ਜਿਸ ਦਾ ਐਡਾ ਹੁਕਮ ਸੀ ਕਿ ਸਾਰੇ ਜਿਹੜੇ ਰਾਜੇ ਜਵਾਰੇ ਸੀ ਉਦੋਂ ਵੱਡਾ ਸੀ ਸਾਰਾ, ਉਦੋਂ ਕਾਬਲ ਤੱਕ ਹੱਦਾਂ ਸੀ, ਸਾਰਾ ਪਾਕਿਸਤਾਨ ਵਿਚ ਸੀ ਇਸ ਭਾਗ ਦੇ, ਔਰ ਸਾਰਾ ਬਰਮਾ ਵਿਚ ਸੀ, ਇਧਰ ਸਾਰਾ ਬੰਗਲਾਦੇਸ਼ ਵਿਚ ਸੀ, ਬਹੁਤ ਦੂਰ ਤੱਕ ਵੱਡਾ ਫੈਲਿਆ ਰਾਜ ਸੀ। ਰਾਜੇ ਜਵਾਰੇ ਮਹਾਰਾਜੇ ਉਹਦੇ ਆ ਕੇ ਸ਼ਾਮੀ ਭਰਦੇ ਸੀ, ਡਾਣੇ ਦਿੰਦੇ ਸਨ, ਹਿੱਸਾ ਦਿੰਦੇ ਸੀ, ਭਾਵ ਕੁਛ ਕੇ ਇੰਨਾ ਲੈਣਾ ਤੇਤੋਂ, ਉਹਨੂੰ ਛਾਨੀ ਕਹਿ ਦਿੰਦੇ ਸੀ। ਛਾਨੀ ਪਹਿਲਾਂ ਛਾਨੀ ਦਾ ਅਰਥ ਹੈ ਕਿ 16 ਆਨਿਆਂ ਦਾ ਰੁਪਈਆ ਹੁੰਦਾ ਸੀ, ਜੇ ਤਾਂ 8 ਆਨੇ ਹੋਏ ਫਿਰ ਤਾਂ ਅੱਧ ਹੋ ਗਿਆ, ਭਾਵ 6 ਆਨੇ ਲੈਂਦੇ ਸੀ ਰੁਪਈਏ ਚੋਂ, ਜੈਸੇ ਆਪਾਂ ਅੱਜ ਕਹਿਏ 40% ਦੇਣਾ, ਉਹਨਾਂ ਪਰਸੈਂਟ ਕਹਿੰਦੇ ਉਹ ਛਾਨੀ ਕਹਿ ਦਿੰਦੇ ਸੀ। 1 ਰੁਪਏ ਚੋਂ 16 ਆਨਿਆਂ ਚੋਂ 6 ਆਨੇ ਸਾਨੂੰ ਸਰਕਾਰ ਨੂੰ ਭਰਨੇ ਨੇ, ਬਾਕੀ ਤੁਸੀਂ ਵਰਤੋ। ਇਸ ਕਰਕੇ ਉਹ ਸਾਰੇ ਆ ਕੇ ਦੰਦ ਭਰਦੇ ਸਨ। ਔਰ ਸਾਰੇ ਕਹਿੰਦੇ ਇਹ ਵੀ ਸੀ, ਕੱਲੀ ਸ਼ਾਨੀ ਨੀ ਭਰਦੇ ਸੀ, ਜਦੋਂ ਉਸ ਰਾਜੇ ਨੇ ਜਾਣਾ ਕਿਸੇ ਵਾਸਤੇ ਉਹਦੀ ਸੇਵਾ ਰਾਜੇ ਮਹਾਰਾਜੇ ਕਰਦੇ ਸੀ, ਆ ਕੇ ਰਾਜੇ ਮਹਾਰਾਜੇ ਆ ਕੇ ਉਹਦੀ ਸੇਵਾ ਕਰਦੇ ਸੀ, ਉਹਦੇ ਆਦਮੀ ਹੋ ਕੇ ਖੜਦੇ ਸਨ।
ਦਿੱਲੀ ਪਤ ਪਯੋ ਜਹਾਂਗੀਰ ਜਿਸ ਨਾਮ
ਕਹਿੰਦੇ, ਉਦੋਂ ਕੌਣ ਸੀ ਦੱਸਦਾ ਗੁਰੂ ਭਾਈ ਸਾਹਿਬ ਜੀ, ਕਹਿੰਦੇ ਦਿੱਲੀ ਪਤ ਦਿੱਲੀ ਦਾ ਬਾਦਸ਼ਾਹ ਉਦੋਂ ਸੀ ਔਰ ਜਿਹਦਾ ਨਾਮ ਸੀ ਜਹਾਂਗੀਰ। ਜਹਾਂਗੀਰ ਜਹਾਂਗੀਰ ਦਾ ਅਰਥ ਹੋਇਆ ਕਿ ਜਹਾਨ ਦੀ ਗੀਰ ਹੁੰਦਾ ਬਾਂਹ ਫੜਨ ਵਾਲਾ, ਸਾਰੇ ਸੰਸਾਰ ਦੀ ਬਾਂਹ ਪਕੜਨ ਵਾਲਾ, ਉਹਦਾ ਨਾਂ ਤੇ ਕੁਛ ਮੇਰੇ ਚੇਤੇ ਨੀ ਹੋਰ ਸੀ। ਇਹਨਾਂ ਨੇ ਫਿਰ ਜਹਾਂਗੀਰ ਦਾ ਅਰਥ ਹੁੰਦਾ ਖੁਦਾ ਪਰਮਾਤਮਾ, ਔਰ ਆਪਣੇ ਆਪ ਨੂੰ ਪਰਮਾਤਮਾ ਕਹਿੰਦੀ ਸੀ। ਅਕਬਰ ਵੀ ਪਰਮਾਤਮਾ ਦਾ ਨਾਮ ਹੈ, ਉਹਦਾ ਨਾਂ ਤੇ ਜਲਾਲਦੀਨ ਸੀ, ਪਰ ਅਕਬਰ ਗੁਰਬਾਣੀ ਚ ਵੀ ਹੁੰਦਾ ਨਾ ਅਕਬਰ, ਔਰ ਇਹ ਹੁਣ ਵੀ ਪੜ੍ਹਦੇ ਨੇ ਅੱਲਾਹੂ ਅਕਬਰ, ਭਾਵ ਸਭ ਤੋਂ ਵੱਡਾ। ਹੁਣ ਜਿਹੜੀ ਅਹੰਕਾਰ ਵਾਸ਼ਨਾ ਹੈ ਬੰਦੇ ਕੋਲੇ ਨਾ, ਉਹ ਅਹੰਕਾਰ ਵਾਸ਼ਨਾ ਪ੍ਰਭਤਾ ਚਾਹੁੰਦੀ ਹੈ ਕਿ ਮੈਥੋਂ ਅੱਗੇ ਕੋਈ ਨਾ ਹੋਵੇ, ਅਹੰਕਾਰ ਵਾਸ਼ਨਾ ਇਹ ਕਹਿੰਦੀ ਹੈ। ਜੇ ਪਿੰਡ ਚ ਉਹ ਕਹੇਗਾ ਮੈਥੋਂ ਅੱਗੇ ਕੋਈ ਨਾ ਹੋਵੇ, ਪਿੰਡ ਦਾ ਚੌਧਰੀ ਪਿੰਡ ਦਾ ਸਰਪੰਚ ਮੈਂ ਹੀ ਹੋਵਾਂ, ਇਹਨੂੰ ਅੱਗੇ ਜੇ ਫਿਰ ਇਹ ਬਣ ਗਿਆ ਫਿਰ ਇਹਨੂੰ ਮੈਥੋਂ ਅੱਗੇ ਕੌਣ ਹੈ, ਹੁਣ ਇਲਾਕੇ ਦਾ ਜਿਹੜਾ MLA ਮੈਥੋਂ ਅੱਗੇ ਹੈ, ਫਿਰ ਉਹ ਬਣਨਾ ਚਾਹੁੰਦਾ। ਅਹੰਕਾਰ ਵਾਸ਼ਨਾ ਉਦੋਂ ਅੱਗੇ ਤੁਰਦੀ ਹੈ ਮੈਥੋਂ ਅੱਗੇ ਮੰਤਰੀ ਨੇ, ਫਿਰ ਮੈਂ ਮੰਤਰੀ ਵੀ ਬਣਾ ਤੇ ਮੰਤਰੀ ਵੀ ਬਣ ਗਿਆ, ਅਹੰਕਾਰ ਵਾਸ਼ਨਾ ਕਹਿੰਦੀ ਹੈ ਮੈਥੋਂ ਅੱਗੇ ਸੈਂਟਰ ਦੇ ਮੰਤਰੀ ਨੇ, ਉਹ ਵੀ ਬਣ ਜਾ ਰਿਹਾ, ਫਿਰ ਮੈਥੋਂ ਅੱਗੇ ਪ੍ਰਧਾਨ ਮੰਤਰੀ ਹੈ। ਮੁਕਦੀ ਗੱਲ ਕਿ ਰਾਜ ਦੁਨੀਆਂ ਦਾ ਸਾਰਾ ਆ ਗਿਆ, ਅਹੰਕਾਰ ਵਾਸ਼ਨਾ ਅਜੇ ਨੀ ਰੱਜੀ ਹੈ, ਇਹ ਰੱਜਦੀ ਨੀ ਹੈ। ਵੈਸੇ ਤਾਂ ਰਾਜੇ ਦਾ ਅਰਥ ਹੈ ਰਾਜਾ, ਜਿਹੜਾ ਰੱਜਦਾ 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 ਸਾਰੇ ਚੀਜ਼ਾਂ ਰੱਜ ਗਿਆ ਉਹ ਰਾਜਾ ਹੁੰਦਾ, ਪਰ ਰਾਜਾ ਹੁੰਦਿਆਂ ਹੋਇਆ ਵੀ ਕੰਗਾਲ ਹੁੰਦੇ ਨੇ ਜੇ ਭੁੱਖ ਮਿੱਟੀ ਨੀ ਹੈ। ਤੋ ਕਹਿੰਦੇ ਜਦੋਂ ਅਹੰਕਾਰ ਵਾਸ਼ਨਾ ਸਾਰੀ ਦੁਨੀਆਂ ਦਾ ਬਹੁਤ ਵੱਡਾ ਰਾਜਾ ਬਣ ਗਿਆ, ਉਹ ਅਹੰਕਾਰ ਵਾਸ਼ਨਾ ਵੇਖਦੀ ਹੈ ਕਿ ਹੁਣ ਮੈਥੋਂ ਅੱਗੇ ਕੌਣ ਹੈ, ਹੁਣ ਮੈਥੋਂ ਅੱਗੇ ਕੌਣ ਹੈ, ਹੁਣ ਮੈਥੋਂ ਵੱਡਾ ਕੌਣ ਹੈ, ਹੁਣ ਮੈਥੋਂ ਵੱਡਾ ਦੁਨੀਆਂ ਕਿਸ ਨੂੰ ਮੰਨਦੀ ਹੈ, ਫਿਰ ਮੈਥੋਂ ਵੱਡਾ ਹੁਣ ਦੁਨੀਆਂ ਮੰਨਦੀ ਹੈ ਰੱਬ ਨੂੰ। ਫਿਰ ਉਹ ਰਾਜਿਆਂ ਨੇ ਆਪਣੇ ਸਮੇਂ ਤੇ ਰੱਬ ਵੀ ਆਪ ਨੂੰ ਕਹੇ ਮੈਂ ਹੀ ਰੱਬ ਹਾਂ, ਕੋਈ ਰੱਬ ਨਹੀਂ ਮੈਥੋਂ, ਖਬਰਦਾਰ ਨੇ ਹੋਰ ਰੱਬ ਕਿਹਾ। ਹਰਨਾਕਸ਼ ਨੇ ਆਪ ਨੂੰ ਜਪਾਇਆ ਬ੍ਰਹਿਮਾਨ ਲਿਖੋ, ਕਿਉਂਕਿ ਅਹੰਕਾਰ ਬਾਦਸ਼ਾਹ ਰੱਬ ਕੌਣ ਦੇ ਰਹੇ ਹੁੰਦਿਆਂ ਆਪਣਾ ਨਾਂ ਚ ਪਾਵੇ, ਮੈਂ ਏਡਾ ਵੱਡਾ ਬਾਦਸ਼ਾਹ, ਮੇਰੇ ਕੋਲ ਇੰਨੀ ਵੱਡੀ ਤਾਕਤ, ਹੁਣ ਰੱਬ ਕੀ ਹੁੰਦਾ ਮੇਰੇ ਸਾਹਮਣੇ? ਅਹੰਕਾਰ ਬਾਦਸ਼ਾਹ ਇੱਥੇ ਪਹੁੰਚਦੀ ਹੈ। ਫਿਰ ਉਹ ਕਿਹਾ, ਉਹ ਕਹਿੰਦਾ ਹੁਣ ਸਰਗ ਜਲੇ ਹਰੀ, ਥਲੇ ਹਰੀ, ਨਵੇ ਹਰੀ, ਗਿਰੇ ਹਰੀ, ਗੁਫੇ ਹਰੀ, ਈਹਾ ਹਰੀ, ਕੂਹਾਂ ਹਰੀ, ਮੱਕੀ ਹਰੀ, ਮੱਕਾ ਹਰੀ, ਜਲ ਤੋਂ ਹੀ, ਸਰਸ ਤੋਂ ਹੀ, ਨਦਸ ਤੋਂ ਹੀ, ਨਦਿਸ ਤੋਂ ਹੀ, ਗਤਸ ਤੋਂ ਹੀ, ਬ੍ਰਤਸ ਤੋਂ ਹੀ, ਗੁਰੂ ਗੋਬਿੰਦ ਸਿੰਘ ਜੀ ਕੇ ਤੇ ਤੁਹੀ 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 ਤੁਹੀ। ਹੁਣ ਉਹ ਕਹਿੰਦਾ ਇਹ ਸਰਗ, ਹੁਣ ਹਰਨਾਕਸ਼ ਕਹਿੰਦਾ ਹੁਣ ਮੇਰਾ ਨਾਮ ਜਪ, ਹੁਣ ਤੋਂ ਜਲ ਜਲੇ ਹਰਨਾਕਸ਼, ਥਲੇ ਹਰਨਾਕਸ਼, ਗਿਰੇ ਹਰਨਾਕਸ਼, ਗੋਫੇ ਹਰਨਾਕਸ਼, ਈਹਾ ਹਰਨਾਕਸ਼, ਊਹਾਂ ਹਰਨਾਕਸ਼, ਮੇਰੇ ਹੀ ਨਾਂ ਜਪੋ। ਹੁਣ ਰੱਬ ਕੌਣ ਹੁੰਦਾ ਵੈਸੇ ਵੱਡਾ ਹੋਣ ਵਾਲਾ? ਆਪਣੇ ਆਪ ਨੂੰ ਰੱਬ ਵੀ ਵਰਦੇ ਨੇ, ਔਰ ਇਸੇ ਤਰ੍ਹਾਂ ਦਿੱਲੀ ਦੇ ਪਾਤਸ਼ਾਹ ਹੀ ਬਣੇ ਜਲਾਲਉਦੀਨ ਨੇ, ਉਹਦਾ ਨਾਮ ਹੈ, ਪਰ ਆਪਣਾ ਨਾਮ ਰੱਖਿਆ ਅਕਬਰ, ਮੈਂ ਅਕਬਰ, ਅਕਬਰ ਸਭ ਤੋਂ ਵੱਡਾ ਮੈਂ, ਮੇਰੇ ਵਰਗ ਮੇਰੇ ਮੁਕਾਬਲੇ ਕੋਈ ਖੁਦਾ ਨਹੀਂ ਹੈ, ਖੁਦਾ ਹੀ ਮੈਂ। ਔਰ ਜਹਾਂਗੀਰ ਵੀ ਜਹਾਨ ਸੰਸਾਰ, ਜਹਾਂ ਸਾਰਾ ਸੰਸਾਰ, ਗੀਰ ਉਹਦੀ ਬਾਹ ਫੜਨੀ, ਉਹਨੂੰ ਪਕੜਨਾ, ਪਾ ਉਹਦਾ ਆਸਰਾ ਬਣਨਾ। ਹੁਣ ਸਾਰੇ ਸੰਸਾਰ ਦਾ ਆਸਰਾ ਮੈਂ ਆ, ਤੇ ਜਹਾਂਗੀਰ ਉਹਨੇ ਆਪਣਾ ਨਾਮ ਕਰਾਇਆ, ਸਾਰਿਆਂ ਨੇ ਇਸੇ ਨਾਮ ਬਦਲਿਆ ਆਪੋ ਆਪਣੇ, ਤੇ ਨਾਮ ਦੇ ਨਾਲ ਸ਼ਿੰਗਾਰ ਲਾਇਆ। ਨਰੰਗੇ ਨੇ ਵੀ ਇਹਦਾ ਨਾਮ ਵੀ ਹੁਣ ਮੇਰੇ ਚੇਤੇ ਨਹੀਂ, ਪਰ ਆਪਣਾ ਨਾਮ ਔਰੰਗਜ਼ੇਬ, ਔਰੰਗਜ਼ੇਬ, ਔਰੰਗ ਪਾਰਸੀ ਚ ਕਹਿੰਦੇ ਤਖ਼ਤ ਨੂੰ, ਆ ਤਖ਼ਤ ਨੂੰ ਔਰੰਗ, ਔਰ ਜੇਬ ਕਹਿੰਦੇ ਸ਼ਿੰਗਾਰ ਨੂੰ, ਕਿ ਔਰੰਗ ਤਖ਼ਤ ਦਾ ਸ਼ਿੰਗਾਰ, ਤਖ਼ਤ ਦਾ ਸ਼ਿੰਗਾਰ। ਇਸ ਕਰਕੇ ਜਿਹੜੇ ਛੋਟਾ ਤਖ਼ਤ ਉਹ ਥੱਲੇ ਰਜਵਾੜੇ ਹੋਣ, ਛੋਟੇ ਉਹਨੂੰ ਕਹਿੰਦੇ ਮਸਨੰਦ, ਛੋਟੀ ਗੱਦੀ, ਜਿਵੇਂ ਗੁਰੂ ਸਾਹਿਬ ਗੁਰੂ ਅਮਰਦਾਸ ਨੇ ਮਸਨੰਦ, ਜਿਹਨੂੰ ਸੰਦ ਕਹਿਣ ਲੱਗ ਗਏ, ਮਤਲਬ ਭਾਵ ਗੁਰੂ ਤੋਂ ਛੋਟੇ ਮਸਨੰਦ। ਔਰ ਮਹਾਰਾਜ ਨੇ ਫਿਰ ਇਹੋ ਜਿਹੀਆਂ 22 ਮੰਜੀਆਂ ਥਾਪੀਆਂ ਦਿੱਤੀਆਂ ਸੀ, 22 ਮੰਜੀਆਂ ਬੰਦਿਆਂ ਨੂੰ ਦਿੱਤੀਆਂ ਕਿ ਤੁਸੀਂ ਗੁਰੂ ਕੇ ਸ਼ਬਦ ਦਾ ਜਾਪ, ਗੁਰਮੰਤਰ ਦੇਣੇ ਅਧਿਕਾਰੀ ਹੋ, ਦੇ ਸਕਦੇ ਹੋ ਮਸਨੰਦ, ਗੁਰੂ ਤੋਂ ਦੂਜੇ ਨੰਬਰ। 72 ਪੀੜੇ ਬੀਬੀਆਂ ਨੂੰ ਦਿੱਤੇ ਕਿ ਬੀਬੀਆਂ ਬੀਬੀਆਂ ਨੂੰ ਗੁਰਮੰਤਰ ਦੇ ਸਕਦੀਆਂ ਨੇ, ਤੋ ਉਹ ਵੱਖਰੀ ਗੱਲ ਹੈ ਕਿ ਗਾਹਾਂ ਜਾ ਕੇ ਉਹ ਮਸਨੰਦ, ਬੜਾ ਪਵਿੱਤਰ ਲਫ਼ਜ਼, ਸਤਿਕਾਰਯੋਗ ਲਫ਼ਜ਼ ਹੈ, ਪਰ ਕੁਕਰਮ ਕਰਨ ਦੇ ਕਾਰਨ ਗੁਰੂ ਸਾਹਿਬ ਨੇ ਉਹਨੂੰ ਫੂਕਿਆ, ਮਾਰਿਆ। ਅੱਜ ਅਸੀਂ ਕਿਸੇ ਨੂੰ ਕਹੀਏ ਨਾ ਤੂੰ ਮਸੰਦ ਹੈ, ਬੜੀ ਚਿਗੜਮੰਦ ਹੈ, ਮਸੰਦ ਕਰੀ ਬਹੁਤ ਮਾੜੀ ਚੀਜ਼ ਹੈ, ਮਸੰਦ ਬਹੁਤ ਵੱਡੀ ਚੀਜ਼ ਹੈ, ਝੂਠੀ ਨਹੀਂ ਹੈ। ਉਹ ਤਾਂ ਮਾੜੇ ਕਰਮ ਕਰਨ ਦੇ ਨਾਲ ਉਹ ਸਾਰੀ ਮਸਨੰਦ, ਉਹ ਮਸੰਦ ਸਾਰੇ ਕਾਲ ਕਾਲੇ ਕਾਸ ਲਾ ਗਈ, ਤੇ ਮਸੰਦ ਮਾੜੀ ਚੀਜ਼ ਹੁੰਦੀ ਹੈ। ਜੈਸੇ ਇੱਕ ਪਿੰਡ ਚ ਬਹੁਤੇ ਬੁਰੇ ਹੋ ਜਾਣ, ਕਈ ਵਾਰੀ ਪਿੰਡ ਨੀ ਕਰਾ ਜਾਏ, ਪਿੰਡ ਬੜਾ ਮਾੜਾ ਹੈ, ਸਾਰਾ ਥੋੜਾ ਮਾੜਾ ਹੁੰਦਾ, ਕਿਤੇ ਸਾਰਾ ਥੋੜਾ ਮਾੜਾ ਹੁੰਦਾ, ਕੋਈ ਪਿੰਡ ਤੇ ਚੰਗੇ ਵੀ ਹੁੰਦੇ ਨੇ ਵਿੱਚ, ਪਰ ਕਈ ਪਿੰਡਾਂ ਦੇ ਨਾਂ ਪੈ ਜਾਂਦੇ ਕਿ ਬਹੁਤੇ ਇੱਥੇ ਹੀ ਮਾੜੇ ਹੋਏ ਨੇ। ਕਿਸੇ ਪਿੰਡ ਚ ਦਸ ਵੀ ਚੰਗੇ ਗੁਰਮੁਖ ਪੈਦਾ ਹੋ ਜਾਣ, ਪੰਜ ਤਾਰੇ ਹੋ ਜਾਣ, ਉਸ ਪਿੰਡ ਨੂੰ ਬਰਸਾਲੇ ਕਹਿੰਦੇ ਬੜਾ ਚੰਗਾ ਪਿੰਡ ਹੈ, ਮਾੜੇ ਉੱਥੇ ਵੀ ਹੁੰਦੇ ਨੇ। ਤੋ ਇਸ ਕਰਕੇ ਮਸੰਦ ਲਫ਼ਜ਼ ਜਿਹੜਾ ਹੈ ਉਹ ਹੈ ਕਿ ਔਰੰਗਜ਼ੇਬ, ਔਰੰਗ ਅਵਰੰਗ ਕਹਿੰਦੇ ਤਖ਼ਤ ਨੂੰ, ਜੇਬ ਕਹਿੰਦੇ ਸ਼ਿੰਗਾਰ ਨੂੰ, ਤੇ ਮਹਾਰਾਜ ਕਹਿੰਦੇ ਮੈਂ ਔਰੰਗਜ਼ੇਬ, ਮੈਂ ਤਖ਼ਤ ਦਾ ਸ਼ਿੰਗਾਰ। ਤੇ ਗੁਰੂ ਗੋਬਿੰਦ ਸਿੰਘ ਜਫਰਨਾਮੇ ਚ ਲਿਖਿਆ ਤੂੰ ਤਖ਼ਤ ਦਾ ਸ਼ਿੰਗਾਰ ਨਹੀਂ ਹੈ, ਤੂੰ ਤਖ਼ਤ ਦਾ ਕਲੰਕ ਹੈ, ਅਵਰੰਗ ਕਲੰਕ ਹੈ, ਤੂੰ ਕਲੰਕ ਲੱਗਿਆ ਤਖ਼ਤ ਨੂੰ, ਤੂੰ ਸ਼ਿੰਗਾਰ ਨਹੀਂ ਹੈ, ਤੂੰ ਜ਼ਾਲਮ ਹੈ, ਜ਼ੁਲਮ ਕਰਨ ਵਾਲਾ ਹੈ। ਸਰਵਚਾਰ ਜਹਾਂਗੀਰ ਕਿ ਮੈਂ ਸਾਰੇ ਸੰਸਾਰ ਦੇ ਜਹਾਨ ਦੀ ਬਾਂਹ ਪਕੜਨ ਵਾਲਾ ਮੈਂ ਹੀ ਰੱਬ ਹਾਂ, ਆਪਣੇ ਆਪ ਨੂੰ ਵੱਡਾ ਕਹਾਉਣਾ, ਇਸ ਕਰਕੇ ਨਾਂ ਧਰਿਆ ਸੀ। ਉਸ ਟਾਈਮ ਤੇ ਦਿੱਲੀ ਤੇ ਰਾਜ ਕਰਦਾ ਸੀ, ਇਹ ਤੁਰਕ ਦਾ ਬੜਾ ਪ੍ਰਤਾਪ ਵਧਿਆ, ਕਿਉਂਕਿ ਦੁਨੀਆਂ ਦੀ ਵੱਡੀ ਤਾਕਤ ਉਦੋਂ ਇਹ ਸੀ, ਇਹਦਾ ਬੜਾ ਪ੍ਰਤਾਪ ਵਧਿਆ ਸੀ। ਰਾਜੇ ਰਜਵਾੜੇ ਸਭ ਇਹਦੇ ਅਧੀਨ ਹੋ ਗਏ, ਹਿੰਦੂ ਲੋਕ ਜਿਹੜੇ ਹਿੰਦੂ ਰਜਵਾੜੇ ਸੀ, 22 ਢਾਰ ਦੇ ਰਾਜੇ ਸੀ, ਉਧਰ ਰਾਜਸਥਾਨ ਦੇ ਵਿਚ ਰਾਜਪੂਤ ਸੀ, ਸਾਰੇ ਆਪੋ ਆਪਣੀਆਂ ਗੀਤੀ ਬਣ ਗਏ, ਕਮਜ਼ੋਰੀ ਆ ਗਈ, ਉਹਦੇ ਅਧੀਨ ਹੋ ਗਏ ਸਾਰੇ ਦੇ ਸਾਰੇ। ਕੋਸ਼ ਕਹਿੰਦੇ ਖਜ਼ਾਨੇ ਨੂੰ, ਜਿਹਦੇ ਕੋਲੇ ਖਜ਼ਾਨਾ ਮਾਇਆ, ਕਿਉਂਕਿ ਰਾਜ ਕਿੱਥੋਂ ਮਿਲਦਾ? ਪਹਿਲਾ ਨੰਬਰ ਮਾਇਆ ਹੋਵੇ, ਮਾਇਆ ਹੋਵੇਗੀ ਤਾਂ ਨੌਕਰ ਰੱਖਾਂਗੇ, ਫੌਜ ਹੋਵੇਗੀ, ਜਿਹਦੀ ਫੌਜ ਤਕੜੀ ਹੈ ਔਰ ਜਿਹਦੇ ਕੋਲੇ ਖਜ਼ਾਨਾ ਤਕੜਾ ਹੈ, ਉਹੀ ਸਭ ਤੋਂ ਦੁਨੀਆਂ ਦੀ ਵੱਡੀ ਤਾਕਤ ਹੈ। ਅੱਜ ਅਮਰੀਕਾ ਵੱਡੀ ਤਾਕਤ ਕਿਉਂ ਹੈ? ਸਰਮਾਏਦਾਰ ਹੈ ਸਾਰੀ ਦੁਨੀਆਂ ਚ, ਸਰਮਾਏਦਾਰ ਹੋਣ ਦੇ ਕਾਰਨ ਫੌਜ ਦੇ ਕੋਈ ਸ਼ਕਤੀ ਸਾਧਨ ਨੇ ਵੱਧ ਹੈ, ਐਟਮ ਬੰਬ ਨੇ, ਪਰਮਾਣੂ ਬੰਬ ਨੇ, ਮਜ਼ਾਇਲਾਂ ਨੇ, ਸ਼ਕਤੀ ਹੈ। ਔਰ ਜਿਹਦੇ ਕੋਲੇ ਖਜ਼ਾਨੇ ਚ ਬਹੁਤੀ ਮਾਇਆ ਹੋਵੇ, ਬਹੁਤੀ ਫੌਜ ਹੋਵੇ, ਉਹੀ ਤਕੜਾ ਹੈ। ਇਸ ਕਰਕੇ ਕੋਸ਼ ਕਹਿੰਦੇ ਖਜ਼ਾਨੇ ਨੂੰ, ਖਜ਼ਾਨੇ ਚ ਦਰਬ ਬਹੁਤ ਹੈ, ਮਾਇਆ ਬਹੁਤ ਹੈ, ਔਰ ਬੜੀਆਂ ਲੋਕਾਂ ਨੂੰ ਮਾਇਆ ਦੇ ਨਾਲ ਕਿਸੇ ਨੂੰ ਕਿਸੇ ਤਰ੍ਹਾਂ ਹੀ ਇਸ ਕਰਕੇ ਸਭ ਤੋਂ ਵੱਡਾ ਰਾਜਾ ਬਣਿਆ ਜਹਾਂਗੀਰ। ਕਹਿੰਦੇ ਹੋਰ ਸਮਾਜ ਕੀ ਗਰੀ, ਮਾਇਆ ਬੜੀ ਭਾਰੀ ਹੈ, ਬੜਾ ਭਾਰੀ ਸਮਾਜ ਹੈ, ਬਹੁਤ ਵੱਡੀ ਫੌਜ ਹੈ, ਬਹੁਤ ਤਕੜਾ ਬਾਦਸ਼ਾਹ ਹੈ ਜਹਾਂਗੀਰ ਉਸ ਟਾਈਮ ਤੇ ਦਿੱਲੀ ਵਿਚ।
ਚਾਰੋਂ ਦੇਸ਼ ਮਹਾਤਰਾਸ ਯੁੱਧ ਤੇ ਨਿਰਾਸ਼ ਭਏ,
ਚਾਰੇ ਪਾਸੇ ਕਹਿੰਦੇ ਮਹਾਤਰਾਸ ਮਹਾਭੈ ਛਾਇਆ ਹੋਇਆ ਸੀ ਉਹਦਾ। ਔਰ ਜਿਹੜੇ ਰਾਜਪੂਤ ਸੀ ਬੜੇ ਬੜੇ ਬਾਰੀ ਤਾਰ, ਜਿਹੜੇ ਰਾਜਪੂਤ ਆਪਣੇ ਆਪ ਨੂੰ ਸੂਰਮੇ ਕਹਾਉਣ ਵਾਲੇ, ਜੋਧੇ ਕਹਾਉਣ ਵਾਲੇ, ਪ੍ਰਤਾਪ ਸਿੰਘ ਵਰਗੇ ਜਿਹੜੇ ਹੋਏ ਤੇ ਪ੍ਰਿਥਵੀ ਰਾਜ ਵਰਗੇ ਹੋਏ, ਉਦੇ ਸਿੰਘ ਵਰਗੇ ਹੋਏ, ਬੜੇ ਬੜੇ ਰਾਜੇ ਹੋਏ ਸੂਰਮੇ, ਜੈਮਲ ਤੇ ਫਤਿਹ ਵਰਗੇ, ਉਹ ਸਭ ਡਰ ਗਏ ਕਹਿੰਦੇ ਉਸ ਟਾਈਮ ਤੇ ਤਰਾਸ ਏਡਾ ਪੈ ਗਿਆ, ਕਹਿੰਦੇ ਯੁੱਧ ਤੋਂ ਡਰ ਗਏ ਸਾਰੇ, ਸ਼ਕਤੀ ਜ਼ਿਆਦਾ ਵੱਧ ਗਈ, ਡਰ ਦੇ ਅਧੀਨ ਹੋ ਗਏ, ਵਕਤ ਪਾਉਣਾ ਸ਼ੁਰੂ ਕਰ ਦਿੱਤਾ ਤੇ ਯੁੱਧ ਤੋਂ ਨਿਰਾਸ਼ ਹੋ ਗਏ ਕਿ ਅਸੀਂ ਯੁੱਧ ਕਰਕੇ ਤਾਂ ਜਿੱਤ ਨਹੀਂ ਸਕਦੇ ਹਾਂ। ਤੋ ਇਸ ਕਰਕੇ ਸਾਰੇ ਪਾਸੇ ਬੜਾ ਭਾਰੀ ਡਰ ਸੀ, ਬੜਾ ਭਾਰੀ ਡਰ ਦਿੰਦਾ ਸੀ ਦਿੰਦਾ ਸੀ, ਇਸ ਕਰਕੇ ਡਰਾਏ ਹੋਏ ਸਨ।
ਹੱਥ ਬੰਦ ਆਨ ਪਾਸ ਜੀਵਨ ਪਠਾਨੀ ਹੈ,
ਸਗੋਂ ਆ ਗਏ ਰਾਜੇ ਮਹਾਰਾਜੇ ਹੱਥ ਬੰਨ ਕੇ ਨਮਸਕਾਰਾਂ ਕਰਦੇ ਸੀ, ਉਹਦੇ ਡੰਡੋਤ ਕਰਦੇ ਸੀ ਤੇ ਜਹਾਂ ਆਪਣਾ ਬਾਦਸ਼ਾਹ ਸਲਾਮਤ, ਸਾਡਾ ਜੀਵ ਤੇ ਤੁਹਾਡੇ ਆਸਰੇ ਹੈ, ਸਾਡਾ ਜੀਵ ਤਾਂ ਤੁਹਾਡੇ ਹੱਥ ਵਿਚ ਹੈ, ਤੁਸੀਂ ਸਾਡੇ ਮਾਲਕ ਹੋ। ਉਹਦੀ ਹੋਮੇ ਨੂੰ ਹੋਰ ਪੱਠੇ ਪਾਉਂਦੇ ਸਨ ਰਾਜੇ ਮਹਾਰਾਜੇ ਜਵਾਰੇ, ਉੱਥੇ ਜਾ ਕੇ ਮਿਲਣ ਨੂੰ ਬੈਠੇ ਰਹਿੰਦੇ ਸੀ, ਕਈ ਕਿਤੇ ਮਿਲਦਾ ਨਹੀਂ ਸੀ ਉਹ, ਇਸ ਕਰਕੇ ਜਾ ਕੇ ਨਮਸਕਾਰਾਂ ਕਰਦੇ ਸੀ, ਮੱਥੇ ਟੇਕਦੇ ਸੀ ਰਾਜੇ ਮਹਾਰਾਜੇ ਜਾ ਕਰਕੇ।
ਰੰਕ ਦੇ ਰਾਜਾ ਕਰ ਰਾਜਾ ਕੋ ਬਣਾਵੇ ਰੰਕ,
ਇਹ ਸ਼ਕਤੀ ਸੀ ਉਹਦੇ ਵਿਚ ਕਿਸੇ ਰਾਜੇ ਨੂੰ ਫੜ ਕੇ ਜੇਲ ਕਰ ਦੇਣਾ, ਕੰਗਾਲ ਬਣਾ ਦੇਣਾ, ਔਰ ਕਿਸੇ ਕੰਗਾਲ ਨੂੰ ਗਰੀਬ ਨੂੰ ਫੜ ਕੇ ਰਾਜਾ ਬਣਾ ਦੇਣਾ, ਇਹ ਸ਼ਕਤੀ ਸੀ, ਅੱਜ ਵੀ ਤੇ ਹੈ। ਕੱਲ ਹੁਸੈਨ ਹਸਨ ਸਲਾਮ ਹੁਸੈਨ ਬੜਾ ਬਾਦਸ਼ਾਹ ਸੀ ਬਣਿਆ ਹੋਇਆ, ਕੱਲ ਤਾਲਵੀਨ ਬਣੇ ਬਾਦਸ਼ਾਹ ਬਣੇ ਹੋਏ ਸੀ, ਰਾਜਾ ਬਣੇ ਹੋਏ ਸੀ, ਅੱਜ ਉਹ ਕੰਗਾਲ ਬਣ ਕੇ ਜੇਲ ਚ ਬੈਠੇ ਨੇ, ਤੇ ਜਿਹੜੇ ਉੱਥੇ ਉਹਨਾਂ ਨੂੰ ਕੋਈ ਜਾਣਦਾ ਨਹੀਂ ਸੀ, ਅੱਜ ਉੱਥੇ ਦੇ ਬਾਦਸ਼ਾਹ ਬਣ ਗਏ ਨੇ। ਸ਼ਕਤੀ ਹੈ, ਇੱਕ ਸ਼ਕਤੀ ਹੈ ਜਿਹਨੂੰ ਮਰਜ਼ੀ ਰਾਜਾ ਬਣਾ ਦੇਵੇ, ਉਹਦੇ ਕੋਲ ਸ਼ਕਤੀ ਹੈ ਜਿਹਨੂੰ ਮਰਜ਼ੀ ਗਰੀਬ ਬਣਾ ਦੇਵੇ, ਇਹ ਸ਼ਕਤੀ ਹੈ ਉਹਦੇ ਕੋਲ।
ਐਸੋ ਪਾਤਸ਼ਾਹ ਭਇਓ ਐਸ਼ਵਰਜ ਮਹਾਨੀ ਹੈ,
ਕਹਿੰਦਾ ਐਡਾ ਵੱਡਾ ਬਾਦਸ਼ਾਹ ਹੋਇਆ ਸੀ, ਐਸ਼ ਦੇ ਸਾਰੇ ਸਾਰਾ ਸਾਜੋ ਸਮਾਨ ਸੀ, ਐਸ਼ ਭੋਗਣ ਵਾਸਤੇ ਸਭ ਸਾਰਾ ਕੁਛ ਸੀ। ਐਸ਼ਵਰ ਚ ਕੀ ਹੁੰਦਾ, ਜੋ ਅੱਖਾਂ ਨੂੰ ਦੇਖਣ ਨੂੰ ਚਾਹੀਦਾ ਹੈ, ਇਸ ਨੂੰ ਐਸ਼ਵਰ ਚ ਕਹਿੰਦੇ ਨੇ, ਜੋ ਕੰਨਾਂ ਨੂੰ ਸੁਣਨ ਵਾਸਤੇ ਚਾਹੀਦੇ ਰੰਗ ਤਮਾਸੇ, ਉਹ ਸਭ ਕੁਛ ਮੌਜੂਦ ਨੇ, ਔਰ ਜੋ ਨਾਸਕਾਂ ਨੂੰ ਸੁੰਘਣ ਵਾਸਤੇ ਕੋਈ ਵਸਤੂ ਚਾਹੀਦੀ ਹੈ ਮੌਜੂਦ ਹੈ, ਔਰ ਖਾਣ ਵਾਸਤੇ ਜੋ ਭੋਜਨ ਚਾਹੀਦੇ ਮੌਜੂਦ ਨੇ, ਅਤੇ ਜੇ ਫਿਰ ਖਲੜੀ ਚਮੜੀ ਸਪਰਸ਼ ਵਾਸਤੇ ਕੋਈ ਵਸਤੂ ਚਾਹੀਦੀ ਹੈ ਮੌਜੂਦ ਹੈ, ਇਸ ਨੂੰ ਕਹਿੰਦੇ ਐਸ਼ਵਰਜ, ਭਾਵ ਜਿਹੜੀ ਸਾਰੀ ਜੋ ਵੀ ਚੀਜ਼ ਚਾਹੀਦੀ ਹੈ ਉਹ ਸਾਰੀ ਮੌਜੂਦ ਹੈ, ਬਹੁਤ ਆਦ ਵਿਚ ਹੈ। ਫਿਰ ਉਹਨਾਂ ਕੋਲ ਬਹੁਤ ਬਹੁਤ ਮਾਇਆ, ਖਜ਼ਾਨਿਆਂ ਦਾ ਘਾਟਾ ਨੀ, ਘੋੜਿਆਂ ਦਾ ਘਾਟਾ ਨੀ, ਹੀਰਿਆਂ ਦਾ ਘਾਟਾ ਨੀ, ਔਰ ਫਿਰ ਜਿੰਨੇ ਵੀ ਐਸ਼ਵਰਜ ਨੇ ਸਾਰੇ ਦੇ ਸਾਰੇ ਨੇ, ਵਿਆਹ ਕਰਾਂ ਰਾਣੀਆਂ ਦਾ ਘਾਟਾ ਨੀ, ਕਿਸੇ ਦੇ 400 ਰਾਣੀ, 800 ਰਾਣੀ, 1000 ਦਾ ਰਾਣੀਆਂ ਨੇ, ਇਹ ਸਾਰੇ ਐਸ਼ਵਰਜ ਦੇ ਸਮਾਨ ਉਹਨਾਂ ਦੇ ਕੋਲ ਨੇ, ਸੋਨੇ ਹੀਰੇ ਪੰਨੇ ਐਸੇ ਐਸੇ ਉਹਨਾਂ ਦੇ ਕੋਲ ਨੇ। ਤੋ ਇਸ ਕਰਕੇ ਸਾਰੇ ਐਸ਼ਵਰਜ ਦੇ ਸਮਾਨ ਨੇ ਉਹਨਾਂ ਦੇ ਕੋਲ, ਔਰ ਸਾਰੇ ਐਸ਼ਵਰਜ ਦੇ ਸਮਾਨ ਜਾਂਦੇ ਨੇ, ਪਤਾ ਉਹ ਤੋਂ ਕਿਵੇਂ, ਉਹ ਅਕਬਰ ਬਾਦਸ਼ਾਹ ਜਿਹੜਾ ਪਹਿਲਾਂ ਹੋਇਆ ਜਿਹਨੇ ਕਹਿੰਦੇ ਅੰਬ 12 ਮਹੀਨੇ ਦੀ ਤਨਖਾਹ ਸੀ ਉਦੋਂ, ਅੱਜ ਕੱਲ ਤੇ ਬਹੁਤ ਦੁਨੀਆਂ ਤੇ ਸਾਰੇ ਪਾਸੇ ਆ ਜਾਂਦੇ ਨੇ, ਉਦੋਂ ਇੰਡੀਆ ਚ ਅੰਬ ਹੁੰਦੇ ਸੀ, ਉਦੋਂ ਨਾ ਕੋਈ ਫਰਿੱਜ ਸੀ ਨਾ ਬਰਨਜਵਾਨ ਕੋਈ ਜਾਣਦਾ ਸੀ, ਫਿਰ ਕੀ ਕਰਦਾ ਸੀ ਉਹ ਅੰਬਾਂ ਦੇ ਗੱਡਿਆਂ ਦੇ ਗੱਡੇ ਭਰ ਕੇ ਉੱਠਾਂ ਦੇ ਉੱਠ ਲੱਦ ਕੇ ਕਸ਼ਮੀਰ ਚ ਲੈ ਜਾਣੇ, ਉੱਥੇ ਜਾ ਕੇ ਜਿਹੜੀ ਬਰਫ਼ ਹੈ ਪਹਾੜ ਦੇ ਵਿਚ ਉਹਦੇ ਦਮ ਦੇਣੇ ਜਾ ਕੇ, ਫਿਰ ਉਥੋਂ 2-4 ਊਂਟ ਰੋਜ਼ ਚੱਲਦੇ ਸੀ ਬਾਦਸ਼ਾਹ ਵਾਸਤੇ, ਉਹਦੇ ਬਰਫ਼ ਵੀ ਪਾਉਣੀ ਉਹਨਾਂ ਬਖਸ਼ਿਆ ਦੇ ਵਿੱਚ, ਅੰਬ ਵੀ ਪਾਉਣੇ, 2-4 ਊਂਟ ਅੱਜ ਚੱਲ ਪਏ, 4 ਫਿਰ ਕੱਲ ਨੂੰ ਚੱਲ ਪਏ, 4 ਪਰਸੋਂ ਚੱਲ ਪਏ, ਫਿਰ 4 ਰੋਜ਼ ਦਿੱਲੀ ਪਹੁੰਚ ਜਾਂਦੇ ਸੀ, ਐਸ਼ਵਰਜ ਕਰਦੇ ਸੀ, ਰੋਜ਼ ਅੰਬ ਖਾਣੇ, ਰੋਜ਼ ਅੰਬ ਖਾਣ ਕਰਕੇ ਉਹਨੂੰ ਫਿਰ ਸਾਰਾ ਸਰੀਰ ਫਿੱਟ ਗਿਆ ਸੀ। ਵੈਦਾਂ ਨੇ ਕਿਹਾ ਕਿ ਤੈਨੂੰ ਅੰਬਾਂ ਦੀ ਬਿਮਾਰੀ ਲੱਗੀ ਹੈ, ਕਿਉਂਕਿ ਅੱਜ ਵੀ ਵੈਦਿਕ ਕਹਿੰਦੀ ਹੈ, ਵੈਦਿਕ ਕਿ ਜਿਹੜਾ ਫਲ ਜਿਹੜੀ ਮੌਸਮ ਚ ਨਹੀਂ ਹੁੰਦਾ ਨਾ, ਉਹ ਖਾਣਾ ਸਰੀਰ ਨੂੰ ਰੋਗ ਲਾਉਂਦਾ, ਜਿਹੜੀ ਮੌਸਮ ਜਿੱਥੇ ਅਸੀਂ ਵਸਦੇ ਹਾਂ, ਜਿਹੜੀ ਮੌਸਮ ਜਿਹੜਾ ਫਲ ਉੱਥੇ ਹੁੰਦਾ, ਉਹ ਖਾਣਾ ਸਰੀਰ ਵਾਸਤੇ ਅੰਮ੍ਰਿਤ। ਅੱਜ ਰੋਗੀ ਕਹਿੰਦੇ ਲੋਕ, ਇਹ ਠੰਡਾ ਮੁਲਕ ਹੈ, ਠੰਡੀਆਂ ਚੀਜ਼ਾਂ ਖਾਣੀ ਜਾਣੀਆਂ, ਠੰਡਾ ਮੁਲਕ ਹੈ, ਜਦੋਂ ਕਿ ਇਸ ਵਾਰ ਇੱਥੇ ਕਿਉਂ ਜ਼ਿਆਦਾ ਰੋਗੀ ਨੇ, ਸਾਰੀ ਦੁਨੀਆਂ ਦੇ ਫਲ ਇੱਥੇ ਹੁੰਦੇ ਨੇ, ਬੇਮੌਸਮੇ ਫਲ ਮਿਲਦੇ ਨੇ, ਆਪਣੇ ਕਿੱਥੇ ਪਹਿਲ ਸਿਆਲ ਦੀਆਂ ਰੁੱਤਾਂ ਵਿਚ ਉੱਥੇ ਕਿੱਥੇ ਖਰਬੂਜਾ ਮਿਲਦਾ ਸੀ, ਗਰਮੀ ਚ ਮਿਲਦਾ ਸੀ, ਅੱਜ ਇੱਥੇ 12 ਮਹੀਨੇ ਮਿਲਦਾ, ਪਰ ਉੱਥੇ ਗਰਮੀ ਚ ਖਰਬੂਜਾ ਖਾਓ ਤੁਸੀਂ ਆਨੰਦ ਬਣ ਦਿੰਦਾ, ਪਰ ਇੱਥੇ ਖਾਈਏ ਅੱਜ ਖਰਬੂਜਾ ਖਾਓ ਕੇ ਮੌਸਮ ਨਹੀਂ ਹੈ, ਉਹ ਸਾਰੇ ਸਰੀਰ ਦੇ ਵਿੱਚ ਕੋਈ ਰੋਗ ਵਿਕਾਰ ਪੈਦਾ ਕਰਦਾ। ਜਿਹੜੇ ਵੈਦਿਕ ਇਹ ਕਹਿੰਦੀ ਹੈ, ਵੈਦਿਕ ਦੇ ਵਿੱਚ ਕਿਸ਼ਤਾ ਹੈ, ਉਹ ਕਹਿੰਦੇ ਵੀ ਜਿਹੜਾ ਫਲ ਜਿਹੜੀ ਰੁੱਤ ਚ ਹੁੰਦਾ ਉਸੇ ਰੁੱਤ ਚ ਖਾਓ ਜਿੱਥੇ ਤੁਸੀਂ ਹੋ, ਜਿਹੜੇ ਨਹੀਂ ਹੁੰਦਾ ਕੁਰਤਾ ਫਲ ਖਾਓਗੇ ਤਾਂ ਉਹ ਤੁਹਾਡੇ ਰੋਗ ਲਾਉਂਦਾ। ਉਹ ਕਹਿੰਦੇ ਉਹਦਾ ਇਤਿਹਾਸ ਲਿਖਿਆ, ਅਕਬਰ ਨੂੰ ਰੋਗ ਲੱਗ ਗਿਆ ਸੀ, ਸਾਰਾ ਸਰੀਰ ਪਿੱਟ ਗਿਆ, ਕੋਹ ਲੱਗ ਗਿਆ ਸੀ। ਉਹ ਕਹਿੰਦਾ ਬੇਮੌਸਮ ਅੰਬ ਖਾਂਦਾ, ਇਹ ਨਹੀਂ ਖਾਣੇ ਚਾਹੀਦੇ, ਮੰਗ ਕੀਤੇ। ਸੋ ਕੋਈ ਇਸ ਵਰਗ ਦੇ ਸਮਾਨ ਐਸੇ ਐਸੇ ਕਰਦੇ ਸੀ, ਦੁਨੀਆਂ ਸੇਵਾ ਤੇ ਲੱਗੀ ਹੁੰਦੀ ਸੀ, ਭਾਵ ਸਾਰੇ ਸਾਧਨ ਮੌਜੂਦ ਨੇ, ਜੋ ਚਾਹੀਦਾ ਮੌਜੂਦ ਹੈ, ਅੱਖਾਂ ਨੂੰ ਦੇਖਣ ਨੂੰ ਜੋ ਰੰਗ ਤਮਾਸਾ ਚਾਹੀਦਾ ਮੌਜੂਦ ਹੈ, ਕਦੇ ਮੁਜਰੇ ਕਰਨੇ ਨੇ, ਕਦੇ ਨਾਚ ਹੋਣੇ ਨੇ, ਕਦੇ ਕੁਛ ਹੋਣਾ, ਸਭ ਮੌਜੂਦ ਹੈ। ਕੰਨਾਂ ਨਾਲ ਕੁਛ ਹੋਣਾ ਮੌਜੂਦ ਹੈ, ਮੂੰਹ ਨਾਲ ਕੁਛ ਬੋਲਣਾ ਜੋ ਮਰਜ਼ੀ ਬੋਲੇ ਬਾਦਸ਼ਾਹ ਨੂੰ ਰੋਕ ਨਹੀਂ ਸਕਦਾ। ਖਾਣਾ ਜੋ ਮਰਜ਼ੀ ਖਾ ਲਵੇ, ਪਹਿਨਣਾ ਜੋ ਪਹਿਨੇ, ਔਰ ਚਮੜੀ ਦੇ ਨਾਲ ਸਪਰਸ਼ ਕਰਨ ਜੋ ਵੀ ਚਾਹੀਦਾ ਸਭ ਕੁਛ ਮੌਜੂਦ ਹੈ। ਇਸ ਕਰਕੇ ਉਸ ਨੂੰ ਕਹਿੰਦੇ ਐਸ ਵਰਗ ਸਾਰਾ ਕੁਛ ਉਹਦੇ ਕੋਲ ਮੌਜੂਦ ਹੈ, ਬਹੁਤ ਵੱਡਾ ਬਾਦਸ਼ਾਹ ਹੈ।
ਕਾਕੂ ਹੈ ਦੀਵਾਨ ਏਕ ਚੰਦੂ ਨਾਮ ਅਵੇਕ,
ਕਹਿੰਦੇ ਏਕ ਉਸ ਬਾਦਸ਼ਾਹ ਦਾ, ਫਿਰ ਭਾਈ ਸਾਹਿਬ ਜੀ ਕਹਿੰਦੇ ਏਕ ਦੀਵਾਨ ਹੈ, ਉਹਦਾ ਮੁਖੀ ਹੈ, ਉਹਦਾ ਮੁਖੀਆ ਜਿਵੇਂ ਗ੍ਰਹਿ ਮੰਤਰੀ ਕਹਿ ਲਓ, ਕਹਿੰਦੇ ਉਹਦਾ ਮੁਖੀਆ ਦੀਵਾਨ ਕਹਿ ਦਿੰਦੇ ਸੀ, ਖਾਸ ਦੀਵਾਨ। ਇੱਕ ਉਹਨਾਂ ਦੀਵਾਨੇ ਆਮ, ਇੱਕ ਦੀਵਾਨੇ ਖਾਸ, ਇਹ ਦੀਵਾਨੇ ਆਮ ਭਾਵ ਸਭ ਤੋਂ ਵੱਡਾ ਸਾਰਿਆਂ ਵਾਸਤੇ, ਇਹ ਕਹਿੰਦਾ ਦੀਵਾਨੇ ਖਾਸ, ਉਹ ਥੋੜੀ ਦੜੇ ਵਿੱਚ ਉਹਦਾ ਹੁਕਮ ਚੱਲਦਾ, ਇਹ ਦੀਵਾਨੇ ਆਮ ਸੀ ਸਾਰੇ, ਜਿੱਥੇ ਤੱਕ ਬਾਦਸ਼ਾਹ ਦਾ ਹੁਕਮ ਹੈ ਉੱਥੇ ਤੱਕ ਇਹਦਾ ਹੁਕਮ ਹੈ। ਤੋ ਇਸ ਕਰਕੇ ਇਹ ਕਹਿੰਦੇ ਉਹਦਾ ਨਾਮ ਸੀ ਚੰਦੂ, ਇਹ ਵੀ ਬੜੀ ਜਿਹਦਾ ਬਾਦਸ਼ਾਹ ਦਾ ਸ਼ਕਤੀਸ਼ਾਲੀ ਹੈ, ਔਰ ਉਹਦਾ ਜਿਹੜਾ ਗ੍ਰਹਿ ਮੰਤਰੀ ਹੈ, ਜਿਹੜਾ ਦੀਵਾਨ ਹੈ, ਉਹ ਵੀ ਏਡੀ ਸ਼ਕਤੀਸ਼ਾਲੀ ਹੈ, ਬੜਾ ਸ਼ਕਤੀਸ਼ਾਲੀ ਹੈ, ਉਹਦੇ ਕੋਲ ਬੜੀ ਤਾਕਤ ਹੈ।
ਗੁਰੂ ਪਰਮੇਸ਼ਵਰ ਮਹਾਤਮ ਨਾ ਜਾਣਾਈ,
ਹੰਕਾਰ ਜਦੋਂ ਬੰਦੇ ਚ ਹੋ ਜਾਵੇ, ਐਸ ਵਕਤ ਹੋ ਜਾਵੇ, ਮਾਇਆ ਜਦੋਂ ਹੋ ਜਾਵੇ ਬੰਦੇ ਕੋਲ, ਉਹਦੀ ਬੁੱਧ ਮਾਰ ਦਿੰਦੀ ਹੈ, ਨਾ ਫਿਰ ਗੁਰੂ ਨੂੰ ਮੰਨਦਾ, ਗੁਰੂ ਕੌਣ ਹੁੰਦੇ ਦੇ ਸਾਹਮਣੇ, ਮੇਰੇ ਕੋਲ ਸਭ ਕੁਛ ਹੈ, ਔਰ ਮੇਰੇ ਕੋਲ ਸਭ ਕੁਛ ਹੈ, ਇਹ ਬੰਦੇ ਦੇ ਅੰਦਰੋਂ ਨਿਕਲਦੀ ਹੈ ਗੱਲ, ਕਈ ਭੋਲੇ ਪੰਜ ਨਿਕਲਦੀ ਹੈ। ਇੱਕ ਸਾਡੇ ਉਹਦੇ ਬਰੇਟੇ ਵਾਲੀ ਦੀ ਭਜਨ ਸਿੰਘ ਮਿਸਤਰੀ ਹੈ, ਉਹ 75-80 ਸਾਲ ਦੀ ਉਮਰ ਦੇ ਮੁੰਡੇ, ਚੰਗੇ ਚੰਗੇ ਨੌਕਰੀਆਂ ਤੇ ਚੰਗੇ ਅਫਸਰ ਲੱਗੇ ਹੋਏ ਨੇ, ਉਹ ਮੇਰੇ ਕੋਲ ਆਇਆ, ਕਹਿੰਦੇ ਬਾਬਾ ਜੀ ਆਪਣੇ ਅਖੰਡ ਪਾਠ ਹੈ ਉੱਥੇ ਆਏ ਭੋਗ ਦੇ, ਮਹਾਰਾਜ ਵੀ ਭਾਈ ਤੇ ਗੱਲੇ ਲੱਗ ਗਿਆ, ਕਹਿੰਦਾ ਮੈਂ ਅਜੇ ਕੰਮ ਕਰਦਾ, ਮੇਰੀ 80 ਸਾਲ ਦੀ ਉਮਰ ਹੋ ਗਈ, ਮੈਂ ਕਿਹਾ ਤੂੰ ਅੱਧਾ ਕੰਮ ਕਰਿਆ ਕਰ ਤੇ ਅੱਧਾ ਟਾਈਮ ਤੈਨੂੰ ਫਿਰ ਪਰਮਾਤਮਾ ਦਾ ਨਾਮ ਸਿਮਰਨ ਕਰਿਆ ਕਰ। ਮੈਨੂੰ ਕਹਿੰਦਾ ਬਾਬਾ ਜੀ ਕਮਲੀਆਂ ਗੱਲਾਂ ਕਰਦੇ, ਬੋਲੀਆਂ ਗੱਲਾਂ ਕਰਦੇ, ਤੁਸੀਂ ਜਮਾਂ ਮੈਂ ਤੁਹਾਨੂੰ ਸਮਝਦੇ ਬਹੁਤ ਸਿਆਣੇ ਹੋ। ਮੈਂ ਕਿਉਂ ਕਹਿਣ ਲੱਗਿਆ, ਨਾਮ ਜਪਣ ਨੂੰ ਮੇਰੇ ਕੋਲ ਕੰਗਾਲੀ ਹੈ, ਮੇਰੇ ਕੋਲ ਮੁੰਡੇ ਮੇਰੇ ਤੰਗੇ ਅਵਸਰ, ਮੈਂ ਚੰਗੇ ਪੈਸੇ ਕਮਾਵਾਂ, ਪੋਤੇ ਮੇਰੇ ਤੰਗੇ ਅਵਸਰ, ਮੇਰੇ ਘਰੇ ਜਾ ਕੇ ਦੇਖੀ ਮੈਂ ਕੱਲੇ ਕੱਲੇ ਮੁੰਡੇ ਕੋਲ ਕੋਠੀਆਂ, ਮੇਰੇ ਕੋਲ ਕੋਠੀਆਂ, ਦੋ ਦੋ ਕਾਰਾਂ ਬਾਥਰੂਮ ਦੇ ਖੜੀਆਂ ਨੇ, ਕਹਿੰਦਾ ਮੈਨੂੰ ਕੀ ਲੋੜ ਨਾਮ ਜਪਣ ਦੀ, ਮੇਰੇ ਕੋਲ ਕੰਗਾਲੀ ਹੈ, ਤਾਂ ਨਾਮ ਜਪੇ ਜਿਹੜਾ ਭੁੱਖਾ ਮਰਦਾ ਕੋਈ। ਵੈਸੇ ਉਹ ਕਹਿੰਦਾ ਤਾਂ ਸੀ ਤੇ ਉਹ, ਪਰ ਇਹ ਉਹ ਤਾਂ ਬਾਹਰ ਕਹਿ ਕੇ ਸੁਣਾਤੀ, ਇਹ ਬਹੁਤਿਆਂ ਦੇ ਅੰਦਰ ਹੈ, ਜਿਹਦੇ ਕੋਲ ਕੋਈ ਸੁੱਖ ਹੋ ਗਿਆ ਨਾ, ਉਹ ਆਮ ਕਰਕੇ ਮਹਾਰਾਜ ਨੇ ਬਾਣੀ ਚ ਵੀ ਕਿਹਾ, ਮਾਇਆ ਤਾਰੀ ਅੰਨਾ ਬੋਲਾ, ਸ਼ਬਦ ਨਾ ਸੁਣੀ ਪਰ ਰੋਲ ਝੋਲਾ, ਗੁਰੂ ਕਰਕੇ ਵੇਖੋਗੇ ਆਮ ਕਰਕੇ ਗਰੀਬ ਵਰਗ ਦੇ ਬੰਦੇ ਜ਼ਿਆਦਾ ਹੋਣਗੇ, ਅਮੀਰ ਨਹੀਂ ਆਉਂਦਾ ਕਦੇ ਵਾਸਤੇ, ਮੇਰੀ ਕੀ ਲੋੜ ਹੈ, ਮੈਨੂੰ ਕੀ ਲੋੜ ਹੈ, ਮੈਂ ਗੁਰਦੁਆਰੇ ਜਾਵਾਂ, ਮੈਨੂੰ ਲੋਕੀ ਕਹਿਣਗੇ ਮੇਰਾ ਅਮੀਰ ਹੋ ਕੇ ਗੁਰੂ ਦੇ ਘਰ ਜਾਵਾਂ, ਮੈਂ ਭਾਂਡੇ ਮਾਂਜਾ, ਬਿਲਕੁਲ ਨਹੀਂ ਕਰਦਾ। ਹੰਕਾਰ ਐਸੀ ਚੀਜ਼ ਹੈ, ਹੁਣ ਇਹ ਚੰਦੂ ਦੀਵਾਨ ਹੈ, ਇਹਦੇ ਕੋਲ ਇਸ ਵਕਤ ਇਹਦੇ ਕੋਲ ਵੀ ਇੰਨੀ ਕੋਈ ਘੱਟ ਥੋੜਾ, ਇਹ ਕਿਸੇ ਗੁਰੂ ਨੂੰ ਨਹੀਂ ਮੰਨਦਾ, ਪੀਰ ਨੂੰ ਨਹੀਂ ਮੰਨਦਾ, ਰੱਬ ਨੂੰ ਨਹੀਂ ਮੰਨਦਾ, ਕਿਸੇ ਨੂੰ ਨਹੀਂ ਮੰਨਦਾ ਹੈ।
ਮਾਇਆ ਮਤ ਮਤ ਮੂਡਕ ਮਤ ਰੂਡ ਰਹਿ,
ਕਹਿੰਦੇ ਮਾਇਆ ਦੀ ਮਨ ਸ਼ਰਾਬ ਚੜੀ ਹੋਈ ਹੈ, ਔਰ ਕਹਿੰਦੇ ਕੁਮਤ ਭਾਵ ਕੁਮਤ ਤੇ ਮਾੜੀ ਮਤ ਦੇ ਅਰੂੜਾ ਸਵਾਰ ਹੈ, ਜਿਹੜੀ ਗੰਦੀ ਮਤ ਹੈ, ਮਾੜੀ ਮਤ ਹੈ, ਕੁਮਤ ਹੈ, ਭੈੜੀ ਮਤ ਹੈ, ਉਹਦੇ ਅਸਵਾਰ ਹੋਇਆ ਹੋਇਆ, ਔਰ ਮਾਇਆ ਦੀ ਹੰਕਾਰ ਦੀ ਸ਼ਰਾਬ ਚੜੀ ਹੋਈ ਹੈ, ਸ਼ਰਾਬੀਆਂ ਵਾਂਗ ਕਮਲ ਮਾਰਦਾ, ਕਮਲੀਆਂ ਗੱਲਾਂ ਕਰਦਾ। ਹੁਣ
ਹੁਕਮ ਚਲਾਵਤ ਹੰਕਾਰ ਹੈ ਮਹਾਨਾਈ,
ਹੁਕਮ ਚਲਾਵਤ ਹੰਕਾਰ ਹੈ ਮਹਾਨਾਈ, ਹੁਕਮ ਚੱਲਦਾ ਉਹਦਾ ਵੀ, ਹੁਣ ਨੇੜੇ ਰਹਿਣ ਵਾਲਾ ਬੰਦਾ ਹੋਵੇ, ਦਿਮਾਗ ਹੋਵੇ, ਹੁਕਮ ਚੱਲਦਾ, ਪਰ ਬੜਾ ਹੰਕਾਰੀ ਹੈ, ਬਹੁਤ ਜ਼ਿਆਦਾ ਹੰਕਾਰੀ ਹੈ, ਮੇਰੇ ਮੁਕਾਬਲੇ ਕੋਈ ਦੁਨੀਆਂ ਵਿੱਚ, ਸਭ ਤੋਂ ਵੱਡਾ ਹੁਣ ਮੈਂ ਹਾਂ।
ਪਾਤਸ਼ਾਹੀ ਲੋਕ ਸਭ ਮਾਨੇ ਆਨ ਠਾਨੇ ਨਮੋ।
ਓਹਦੇ ਵੱਡੇ ਵੱਡੇ ਪਾਤਸ਼ਾਹ ਆ ਕੇ ਵੀ ਕਿ ਜਹਾਂਗੀਰ ਦੇ ਨੇੜੇ ਦਾ ਬੰਦਾ ਹੈ ਓਹਨੂੰ ਵੀ ਆ ਕੇ ਮੱਥੇ ਟੇਕਦੇ ਨੇ ਕਿ ਸਾਡੀ ਸਵਾਸ ਕਰੇਗਾ। ਬਈ ਤੇ ਇਹ ਨਾ ਗਾਉਂਦਾ ਕੰਮ ਜਿਹੜਾ ਕੋਈ ਮੁੱਖ ਮੰਤਰੀ ਦੇ ਪ੍ਰਧਾਨ ਦੇ ਨੇੜੇ ਦਾ ਬੰਦਾ ਹੈ ਬਥੇਰੇ ਉਹਦੇ ਕੋਲ ਜਾਣਗੇ ਕਹਿੰਦੇ ਬਾਦਸ਼ਾਹ ਰਾਹ ਦੇ ਰਜਵਾੜੇ ਇਹਦੇ ਆ ਕੇ ਚੰਦੂ ਦੇ ਚਰਨਾਂ ਚ ਮੱਥੇ ਟੇਕਦੇ ਨਮਸਕਾਰਾਂ ਕਰਦੇ ਹਨ।
ਚਾਹੇ ਜਿਮ ਕਰੈ ਤਿਮ ਦੇਸ ਜਿਸ ਮਾਨ ਆਈ।
ਕਹਿੰਦੇ ਜੋ ਇਹ ਕਹਿੰਦਾ ਹੁਕਮ ਦਿੰਦਾ ਉਹ ਰਾਜੇ ਰਜਵਾੜੇ ਸਭ ਦੇਸ ਦੇ ਵਿਚਾਰੇ ਦਾ ਹੁਕਮ ਮੰਨਦੇ ਨੇ। ਇਹਦਾ ਹੁਕਮ ਮੰਨਦੇ ਕਿ ਦੀਵਾਨੇ ਆਮ ਹੈ, ਇਹ ਬਹੁਤ ਸ਼ਕਤੀਸ਼ਾਲੀ ਹੈ, ਬਹੁਤ ਜਹਾਂਗੀਰ ਦਾ ਵਿਸ਼ਵਾਸ ਪਾਤਰ ਹੈ, ਬਹੁਤ ਨੇੜੇ ਹੈ, ਬੜੀ ਸ਼ਕਤੀ ਮਿਲੀ ਹੋਈ ਹੈ, ਇਸ ਕਰਕੇ ਸਭ ਉਹਦਾ ਹੁਕਮ ਮੰਨਦੇ ਹਨ।
ਇੱਕ ਸੁਦਾ ਭਈ ਤਾਂ ਕੋ ਨਾਮ ਰਾਖਿਓ ਸਦਾ ਕੋਰ।
ਇੱਕ ਉਹਦੇ ਘਰ ਵਿਚ ਲੜਕੀ ਹੋਈ, ਸੁਤਾ ਬੇਟੀ ਹੋਈ, ਉਹਦਾ ਨਾਮ ਰੱਖਿਆ ਸਦਾ ਕੌਰ। ਸਦਾ ਕੁਰ ਭਾਵ ਸਦਾ ਕੋਇਰ। ਕਹਿੰਦੇ ਉਹਦਾ ਨਾਮ ਇਹਨੇ ਰੱਖਣਾ ਕੀਤਾ ਹੈ।
ਕਲਾ ਵਰਤੀ ਦੋਨੋ ਲੋਕ ਪਿਤ ਹਾਂ ਨਹੀਂ।
ਕਹਿੰਦੇ ਅਸਲ ਮੈਂ ਉਹਦੇ ਘਰ ਵਿਚ ਕਲਹ ਪੈਦਾ ਹੋਈ, ਜਿਹੜੀ ਕਲਹ ਹੋ ਜਾਏ ਕਲੇਸ਼ ਪੈਦਾ ਕਰਨ ਵਾਲੀ, ਜਿਹੜੇ ਦੋਨੇ ਲੋਕ ਮੰਨਦੇ ਨੇ ਕਲਾ ਜਿੱਥੇ ਪੈਦਾ ਹੋ ਜਾਵੇ ਭੜਾ ਭੜਾ ਕੇ ਮਾਰ ਦਿੰਦੀ ਹੈ। ਅਗਲੇ ਪੁੱਤੀ ਪੁੱਤਰੀ ਨੀ ਪੈਦਾ ਹੋਈ, ਕਲਾ ਪੈਦਾ ਹੋ ਗਈ ਘਰ ਦੇ ਵਿਚ।
ਕਵਿਤ ਸਾਤਵੇਂ ਬਰਖ ਵਿਖੇ ਸੁਤਾ ਜਬ ਹੇਰੀ ਨਿਜ।
ਕਹਿੰਦੇ ਸੱਤ ਸਾਲ ਦੀ ਜਦੋਂ ਆਪਣੀ ਪੁੱਤਰੀ ਹੋਗੀ ਨਾ ਨਿਜ, ਆਪਣੀ ਲੜਕੀ ਸੱਤ ਸਾਲ ਦੀ ਹੋਗੀ, ਕਲਾ ਕਹਿੰਦੇ ਨਾ ਕਲ ਨਾਲ ਡੋਰੂ ਆਇਆ ਬਾਇਆ, ਕਲ ਜਬ ਨਾਲ ਡੋਰੂ ਕਹਿੰਦੇ ਤੇ ਕਲਾ ਉਹਦੇ ਘਰ ਵਾਲੀ ਕਹਿੰਦੇ ਉਹ ਸੜਕਾਂ ਦੇ ਵਿੱਚ ਭੜਿਆ ਲੋਕਾਂ ਨੂੰ ਲੜਾ ਜਾਣ ਸਾਰੇ ਨੂੰ। ਨਾਚ ਨੱਚ ਕਲਕਾ ਪਾਓ ਜੱਟੀ ਸੱਜੀ ਕਹਿਰਾ ਕਹਿ ਪਾਓ, ਗੁਰੂ ਜੀ ਕਹਿੰਦੇ ਨੇ। ਗੁਰੂ ਜੀ ਕਹਿੰਦੇ ਜਿੱਥੇ ਕਿਤੇ ਕਲੇਸ਼ ਹੋਵੇ ਸਾਰੇ ਕਹਿੰਦੇ ਸਾਡੇ ਨਾਲ ਨੱਚ ਲਿਆਓ, ਭਾਵ ਨਾਥ ਨੂੰ ਆਪ ਤੇ ਦੋਵੇਂ ਪਾਸੇ ਗੱਲਾਂ ਕਹਿ ਕੇ ਔਰ ਉੱਥੇ ਛੱਡ ਕੇ ਲੜਾਈ ਤਿਆਰੀ ਕਰਾਣੀ। ਉਹਦੇ ਘਰ ਵਾਲੀ ਕਲਾ ਹੈ, ਉਹਨੂੰ ਕਹਿੰਦੇ ਹੁਣ ਪੇਸ਼ ਕਰਾ ਲੈਂਦੇ ਆਪਸ ਨੇ। ਇੱਥੇ ਪ੍ਰਮਾਦ ਲੈ ਭਾਈ ਸਾਹਿਬ ਕਹਿੰਦੇ ਮਾਨੋ ਕਲਾ ਨਾਲ ਉਹਦੀ ਘਰ ਵਾਲੀ ਜੰਮ ਪਈ ਹੈ। ਹੁਣ ਇਹ ਸੱਤ ਸਾਲ ਦੀ ਹੋ ਗਈ ਹੈ, ਇਹਦੀ ਪੁੱਤਰੀ ਜਿਹਦਾ ਨਾਮ ਸਦਾ ਕੋਇਲ ਉਹਦਾ ਨਾਮ ਹੈ, ਸੱਤ ਸਾਲ ਦੀ ਹੋ ਗਈ ਹੈ।
ਕਰੋ ਸੰਬੰਧ ਕਹੂੰ ਐਸੇ ਮਾਨ ਆਨਿਓ।
ਇਹ ਪਹਿਲੇ ਜਵਾਨੇ ਚ ਤੁਹਾਨੂੰ ਪਤਾ ਹੋਣਾ ਕਿ ਸੱਤ ਅੱਠ ਸਾਲ ਦੀ ਲੜਕੀ ਦਾ ਰਿਸ਼ਤਾ ਕਰ ਦਿੰਦੇ ਸੀ ਔਰ 10 ਸਾਲ ਦਾ ਵਿਆਹ ਕਰ ਦਿੰਦੇ ਸੀ। 16 ਸਾਲ ਤੋਂ ਬਾਅਦ ਤਾਂ ਜੇਕਰ ਲੜਕੀ 16 ਸਾਲ ਦੀ ਪਿੰਡ ਚ ਹੋ ਜਾਂਦੀ ਤਾਂ ਪਿੰਡ ਵਾਲਾ ਪਿੰਡ ਇਕੱਠਾ ਹੋ ਜਾਂਦਾ ਸੀ ਕਿ ਸਾਰੇ ਪਿੰਡ ਨੂੰ ਪਾਪ ਲੱਗਦਾ, ਮੀਂਹ ਨੀ ਪੈਣਾ, ਕੋਈ ਲੜਕੀ ਦਾ 16 ਸਾਲ ਦੀ ਕਰ ਲਈ ਵਿਆਹ ਕਿਉਂ ਨੀ। ਇਹ ਵੀ ਸੀ ਪੁਰਾਣੇ ਜ਼ਮਾਨੇ ਚ 16 ਸਾਲ ਤੋਂ ਅੰਦਰ ਅੰਦਰ ਲੜਕੀ ਵਿਆਹੁਣੀ ਹੈ, 14 ਸਾਲ ਦੀ, 12 ਸਾਲ ਦੀ, 13 ਸਾਲ ਦੀ, 10 ਸਾਲ ਦੀ ਵਿਆਹ ਦੇਣੀ। ਇਹ ਪੁਰਾਣੇ ਜ਼ਮਾਨੇ ਚ ਕੋਈ ਬਹੁਤਾ ਸਮਾਂ ਨੀ, ਅੱਜ ਤੋਂ ਕੋਈ 40 ਸਾਲ ਪਹਿਲਾਂ ਵੀ ਸਾਡੀ ਤੁਰਤ ਵੀ 12-12 13-13 14 ਸਾਲ ਦੀ ਲੜਕੀ ਦਾ ਵਿਆਹ ਹੋ ਜਾਂਦਾ ਸੀ, ਵਿਆਹ ਦਿੰਦੇ ਸੀ। ਤੇ 16 ਸਾਲ ਤੋਂ ਉੱਤੇ ਜੇ ਲੜਕੀ ਹੋ ਜਾਵੇ ਤਾਂ ਪਿੰਡ ਵਾਲੇ ਕਹਿੰਦੇ ਹੁਣ ਇਹ ਪਿੰਡ ਚ ਕਾਲ ਹੋਊਗਾ ਤੇ ਵੀ ਨਹੀਂ ਪੈਣਾ, ਬੜਾ ਭਾਰੀ ਪਾਪ ਲੱਗੇਗਾ ਪਿੰਡ ਨੂੰ, ਪਿੰਡ ਇਕੱਠਾ ਹੋ ਜਾਂਦਾ ਜਿਸਦਾ ਨਹੀਂ ਅਸੀਂ ਰਹਿਣ ਦੇਣ ਲੜਕੀ। ਤੋ ਇਸ ਕਰਕੇ 7 ਸਾਲ ਦੀ ਹੋਈ ਹੈ, ਇਹਨੂੰ ਵੀ ਉਹ ਉਸ ਮਰਿਆਦਾ ਦੇ ਮੁਤਾਬਕ ਹੁਣ ਕਹਿੰਦੇ ਵਰ ਜੋਗ ਹੋ ਗਈ ਲੜਕੀ ਵਿਆਹ ਦੇ, ਭਾਲ ਕੇ ਇਹਦੇ ਵਾਸਤੇ ਕੋਈ ਰਿਸ਼ਤਾ ਭਾਲੋ। ਫਿਰ ਦੰਪਤ ਨੇ, ਦੰਪਤ ਕਹਿੰਦੇ ਪਤੀ ਤੇ ਪਤਨੀ, ਦੰਪਤ ਭਾਵ ਉਹਦੀ ਪਤੀ ਘਰਵਾਲੀ ਤੇ ਪਤੀ ਆਪ। ਪਹਿਲਾਂ ਫਿਰ ਲੋਕਾਂ ਦੇ ਵਿਸ਼ਵਾਸ ਬੜਾ ਭਾਰੀ ਸੀ ਔਰ ਉਦੋਂ ਜਿਹੜੇ ਬ੍ਰਾਹਮਣ ਜਾਂ ਨਾਈ ਇਹ ਵੀ ਚੰਗੇ ਆਪਣੇ ਬੱਚਿਆਂ ਵਾਂਗੂ ਦੇਖਦੇ ਸੀ, ਆਪਣੇ ਜਜਮਾਨਾਂ ਦੇ ਬੱਚਿਆਂ ਨੂੰ ਉਹੀ ਰਿਸ਼ਤਾ ਕਰਕੇ ਆਉਂਦੇ। ਆਪ ਨੀ ਜਾਂਦਾ ਸੀ ਪਹਿਲਾਂ, ਕੋਈ ਮਾਂ ਬਾਪ ਆਪ ਨੀ ਜਾਂਦਾ ਸੀ, ਉਹਨਾਂ ਨੂੰ ਭੇਜਣਾ ਬਈ ਮੇਰੇ ਵਰਗਾ ਕੋਈ ਜਿਹੋ ਜਿਹਾ ਮੇਰਾ ਘਰ ਹੈ ਨਾਲ ਮਿਲਦਾ ਜੁਲਦਾ ਕੋਈ ਲੜਕੀ ਹੈ ਜਾਂ ਵਰ ਵੇਖ ਕੇ ਆਓ। ਇਹ ਪਹਿਲੇ ਜਵਾਨਿਆਂ ਚ ਐਸਾ ਸੀ। ਫਿਰ ਉਹਨੂੰ ਅੱਗੇ ਮਾਂ ਬਾਪ ਦੀ ਗੱਲ ਆ ਗਈ, ਹੁਣ ਤੇ ਤੁਹਾਨੂੰ ਪਤਾ ਹੀ ਨਾ ਮਾਂ ਬਾਪ ਨਾ ਕੋਈ ਨਾਈ ਨਾ ਬ੍ਰਾਹਮਣ ਸਭ ਖਤਮ ਨੇ। ਹੁਣ ਤੇ ਆਪ ਨੂੰ ਵੀ ਸਮਝ ਨੀ ਆਉਂਦੀ ਹੈ ਵੀ ਮੈਂ ਵਿਆਹ ਕਰਾ ਲਾ ਕਿ ਨਾ ਕਰਨਾ, ਆਪਣੇ ਵਿੱਚ ਤਸੱਲੀ ਨਹੀਂ ਹੈ, ਫਿਰ ਵਿਆਹ ਹੀ ਨਹੀਂ ਹੁੰਦੇ, ਡਾਡਾ ਸਮੇਂ ਲੰਘ ਗਿਆ ਤਸੱਲੀ ਨਹੀਂ ਬਣਦੀ ਹੈ ਵੀ ਹੋ ਜੂਗਾ ਕਿ ਨਹੀਂ ਹੋ ਜੂਗਾ ਕਿ ਨਹੀਂ ਹੈ, ਹੋ ਜੂਗਾ ਠੀਕ ਆਊਗਾ, ਬਸ ਇਹ ਸਾਰੀ ਆਪਣੇ ਤੇ ਆਪ ਦੇ ਤਸੱਲੀ ਵੀ ਨਹੀਂ ਹੈ ਔਰ ਸਮੇਂ ਖਰਾਬ ਹੋ ਜਾਂਦਾ। ਫਿਰ ਡਿਪਰੈਸ਼ਨ ਹੋਇਆ, ਫਿਰ ਕਈ ਆਤਮਘਾਤ ਕਰਦੇ ਨੇ, ਫਿਰ ਬਹੁਤ ਆਨੰਦ ਸਾਡੇ ਕੋਲ ਡਿਪਰੈਸ਼ਨ ਹੋ ਗਿਆ। ਹੁਣ ਡਿਪਰੈਸ਼ਨ ਤਾਂ ਆਪ ਹੀ ਸਿਹੜੇ, ਜੋ ਮਹਾਰਾਜ ਨੇ ਮਰਿਆਦਾ ਚਲਾਈ ਹੈ ਉਹਦੇ ਮੁਤਾਬਕ ਆਪਣੇ ਜੀਵਨ ਨੂੰ ਚਲਾਉਣਾ ਨਹੀਂ, ਫਿਰ ਡਿਪਰੈਸ਼ਨ ਹੀ ਹੋਣਗੇ, ਫਿਰ ਚਿੰਤਾ ਹੀ ਪੈਦਾ ਹੋਵੇਗੀ। ਚਿੰਤਾ ਤੋਂ ਫਿਰ ਜਦੋਂ ਕਿਤੇ ਬੰਦੇ ਨੇ ਕਿਸੇ ਦੇ ਭਰੋਸਾ ਹੀ ਨਹੀਂ ਕਰਨਾ ਹੈ, ਟਿਕਾਓ ਹੀ ਨਹੀਂ ਕਿਤੇ ਹੈ, ਬਿਨਾਂ ਟਿਕਾਓ ਤੋਂ ਬੰਦੇ ਨੂੰ ਫਿਰ ਇਹੋ ਜਿਹੀ ਬਿਮਾਰੀਆਂ ਲੱਗਦੀਆਂ ਨੇ, ਫਿਰ ਆਤਮਘਾਤ ਕਰਦੇ ਮਰਦੇ ਹਨ।
ਸੰਪਤ ਹਮਾਰੇ ਸਮ ਸਦਨ ਮਹਾਨਿਓ।
ਦੋਨਾਂ ਨੇ ਉਹਦੇ ਘਰਵਾਲੀ ਚੰਦੂ ਦੇ ਘਰਵਾਲੀ ਤੇ ਚੰਦੂ ਕਹਿੰਦੇ ਜਾਓ ਭਾਈ ਦੇਖ ਕੇ ਆਓ, ਸੰਪਤ ਮੇਰੇ ਜਿੰਨੀ ਮਾਇਆ ਹੋਵੇ, ਮੇਰੇ ਬਰਾਬਰ ਦਾ ਹੋਵੇ ਕੋਈ, ਲੜਕਾ ਸੁੰਦਰ ਹੋਵੇ ਜਾਂ ਉਹ ਦੇਖ ਕੇ ਆਓ ਇਸਤਾ ਕਰਕੇ ਆਓ ਕਿਤੇ
ਉੱਚੀ ਕੁਲ ਹੋਏ ਲਿਹੋ ਬਿਦਰਪੁਰ ਜੋਏ ਤੁਮ
ਕਹਿੰਦੇ ਜਾਓ ਉੱਚੀ ਕੁਲ ਹੋਵੇ ਔਰ ਚੰਗੇ ਕਹਿੰਦੇ ਬਿਦਰਪੁਰ ਸ਼ਹਿਰ ਵਰਗੇ ਬੜੇ ਬੜੇ ਸ਼ਹਿਰ ਕਿਤੇ ਵੀ ਹੋਵੇ ਤੂੰ ਜਾ ਕਰਕੇ ਉੱਚੀ ਕੁਲ ਦਾ ਹੋਵੇ ਪਰ ਮੈਂ ਉੱਚੀ ਕੁਲ ਦਾ ਹਾਂ ਇਸ ਕਰਕੇ ਉੱਚੀ ਕੁਲ ਦਾ ਮੈਂ ਖੱਤਰੀ ਹਾਂ ਤੂੰ ਖੱਤਰੀ ਕੁਲ ਦਾ ਹੋਵੇ ਮੇਰੇ ਬਰਾਬਰ ਦਾ ਹੋਵੇ ਸੁੰਦਰਤਾ ਵੀ ਇੰਨੀ ਹੋਵੇ ਔਰ ਸਾਰ ਕਿਉਂਕਿ ਹਰ ਇੱਕ ਬੰਦਾ ਚਾਹੁੰਦਾ ਕਿ ਜੋ ਮੈਂ ਇਸਦਾ ਪਾਲਦਾ ਆਪਣੇ ਨਾਲੋਂ ਚਾਰ ਗੁਣੇ ਵੱਧੇ ਪਾਲਦਾ ਸੁੰਦਰਤਾ ਦੀ ਦੇਖਣ ਚ ਵੀ ਮਾਇਆ ਚ ਵੀ ਇਹ ਵੱਖਰੀ ਗੱਲ ਹੈ ਕਿ ਮੇਰੇ ਨਾ ਮਿਲੇ ਪਰ ਹਰ ਇੱਕ ਦੀ ਖਾਹਿਸ਼ ਹੁੰਦੀ ਹੈ ਇਸ ਤਰ੍ਹਾਂ ਭਾਲਦੇ ਹਨ ਉਹ ਵੀ ਕਹਿੰਦੇ ਨੇ ਇਸ ਤਰ੍ਹਾਂ ਦਾ ਕੋਈ ਰਿਸ਼ਤਾ ਭਾਲ ਕੇ ਆਓ
ਸੁੰਦਰ ਸਰੂਪ ਬਾਰ ਖੋਜੋ ਸਭ ਥਾਨਿਓ
ਕਹਿੰਦੇ ਸਾਰੀਆਂ ਜਗ੍ਹਾ ਚ ਕਿੱਡਾ ਵੱਡਾ ਹਿੰਦੁਸਤਾਨ ਭਾਰਤ ਹੈ ਬਸ ਸੁੰਦਰ ਹੋਵੇ ਲੜਕਾ ਸੁੰਦਰ ਹੋਵੇ ਜਿਹੜੇ ਦੁਨੀਆਂ ਵੇਖੇ ਖੜਕੇ ਔਰ ਕਹਿੰਦੇ ਇਹੋ ਜਿਹਾ ਹਰ ਭਾਲ ਕੇ ਮੇਰੀ ਸਾਡੀ ਪੁੱਤਰੀ ਵਾਸਤੇ
ਤਿੰਨ ਹੋਵੇ ਇਕੱਤਰ ਤੋਂ ਬਚਿੱਤਰ ਬਾਤ ਜਾਣੋ ਮਨ
ਕਹਿੰਦੇ ਤਿੰਨੇ ਹੋ ਕਰਕੇ ਬ੍ਰਾਹਮਣ ਤੇ ਨਾਈ ਤੇ ਬਰਾਸੀ ਤਿੰਨੇ ਜਾਓ ਤੁਸੀਂ ਤਿੰਨੇ ਇਕੱਠੇ ਹੋ ਕੇ ਵਿਚਾਰ ਨਾਲ ਆਪਣੇ ਐਸੀ ਜਗ੍ਹਾ ਕੋਈ ਭਾਲੋ ਐਸਾ ਕੋਈ ਬੱਚਾ ਭਾਲੋ ਕਿ ਜਿਹੜਾ ਦੁਨੀਆਂ ਚੋਂ ਮਹਾਨ ਸੁੰਦਰ ਹੋਵੇ ਚੰਗੇ ਐਸਵਰਜ ਹੋਣ ਚੰਗੀ ਸਤਿਕਾਰ ਮਾਨ ਬਣਿਆ ਹੋਵੇ ਦੁਨੀਆਂ ਚ ਰਾਜੇ ਮਹਾਰਾਜੇ ਮੇਰੇ ਵਾਂਗੂ ਹੋਣ ਇਹੋ ਜਿਹਾ ਭਾਲੋ ਕੋਈ ਕਹਿੰਦੇ ਆਰਤ ਨਾ ਕਰੋ ਕੋਲ ਕਦੀ ਕਰਨੀ ਕਿਤੇ ਜਾਓ ਹੁਣ ਤੁਰਦੇ ਤੇ ਭਾਲੋ ਕਿਉਂਕਿ ਉਹਦੇ ਬੜਾ ਗੱਡੀਆਂ ਮੋਟਰਾਂ ਤੇ ਤੁਰ ਕੇ ਜਾਣਾ ਘੋੜੇ ਲੈ ਲਈ ਬਹੁਤਾ ਫਿਰ ਜਾਓ ਘੋੜਿਆਂ ਤੇ ਚੜੋ ਤੇ ਚੜ ਕੇ ਭਾਲ ਕਰਨ ਜਿੱਥੋਂ ਵੀ ਮੁੜੇਗਾ ਕਈ ਵਾਰੀ ਰਿਸ਼ਤੇ ਕਰਨ ਗਏ ਦੋ ਦੋ ਸਾਲ ਤੋਂ ਮੁੜਦੇ ਜਾ ਕੇ ਬੜੀ ਬੜੀ ਦੂਰ ਨਿਕਲ ਜਾਂਦੇ ਸੀ ਦੋ ਦੋ ਸਾਲ ਮੁੜ ਕੇ ਆਉਣਾ ਰਿਸ਼ਤਰੀ ਬਰਾਤਾਂ ਹੁੰਦੀਆਂ ਸੀ ਮੇਰੀ ਸੁਣਦੀ ਗੱਲ ਹੈ ਬਹੁਤ ਹੀ ਵੱਡੀ ਗੱਲ ਹੀ ਹੈ ਪੰਜ ਦਿਨ ਰਾਤ ਨੇ ਰਹਿਣਾ ਆਈ ਹੈ ਥੱਕੀ ਹੋਈ ਆਈ ਹੈ ਘੋੜੇ ਆਏ ਨੇ ਊਠ ਆਏ ਨੇ ਫਿਰ ਉਹਦੇ ਨਾਲ ਸੇਵਾ ਕਰਨੀ ਫਿਰ ਪੰਜ ਦਿਨ ਰਹਿਣਾ ਫਿਰ ਪੰਜ ਤੋਂ ਤਿੰਨ ਦਿਨ ਕਰਦੇ ਅੱਜ ਵੀ ਛੋਟੇ ਛੋਟੇ ਹੋਗੇ ਨਾ ਬਈ ਗੱਲ ਤਾਂ ਵੀ ਵਿਆਹ ਪੰਜ ਦਿਨ ਸੋਚੀ ਲੱਡੂ ਖਾਇਆ ਕਰਦੇ ਸੀ ਹੁਣ ਦੋ ਤਿੰਨ ਦਿਨਾਂ ਦੀ ਆ ਗਈ ਫਿਰ ਉਹ ਘੰਟਾ ਹੁਣ ਤਾਂ ਦੋ ਘੰਟਿਆਂ ਦੀ ਆ ਗਈ ਹੈ ਹੁਣ ਤਾਂ ਇੰਨਾ ਚਿਰ ਰੱਖਣਾ ਬੜਾ ਔਖਾ ਤੋਰਦੇ ਤੁਰਦੇ ਘੋੜਿਆਂ ਤੇ ਗਏ ਜਾਓ ਭਾਲੇ ਵੈਸਾ ਵਰ ਕੋਈ ਭਾਲ ਕੇ ਲਿਆਓ ਇੱਕ ਤਾਂ ਮੇਰੇ ਵਰਗੇ ਹੀ ਧਨ ਹੋਵੇ ਇੱਕ ਉੱਚੀ ਬੰਸ ਹੋਵੇ ਇੱਕ ਚੰਗਾ ਸੁੱਧ ਵੀ ਹੋਵੇ ਘਰ ਦੇ ਵਿੱਚ ਕੋਈ ਵਿਘਨ ਨਾ ਹੋਵੇ ਕੋਈ ਮਾੜਾ ਪਣ ਨਾ ਹੋਵੇ ਕਿਉਂਕਿ ਆਪਾਂ ਹੁਣ ਵੀ ਦੇਖਦੇ ਹਾਂ ਸਭ ਕੁਛ ਤੇ ਕਹਿੰਦੇ ਐਸਾ ਮੇਰੇ ਵਰਗੇ ਹੀ ਧਨ ਹੋਵੇ ਉੱਚੀ ਮੇਰੇ ਵਰਗੀ ਕੁਲ ਹੋਵੇ ਔਰ ਫਿਰ ਘਰ ਸੁੱਧ ਵੀ ਹੋਵੇ ਕੋਈ ਵਿਘਨ ਨਾ ਹੋਵੇ ਕੋਈ ਮਾੜਾ ਕਰਨ ਨਾ ਹੋਵੇ ਕੋਈ ਲਾਗ ਪਿੱਛੋਂ ਤੋਂ ਕੋਈ ਦਾਗੀ ਨਾ ਹੋਵੇ ਐਸਾ ਕੋਈ ਵੇਖ ਕੇ ਆਓ
ਸੁੰਦਰ ਸਰੂਪ ਹੋਏ ਬਾਹਰ ਦੇਖ ਲੀਜੀਏ
ਕਹਿੰਦੇ ਸੁੰਦਰ ਸਰੂਪ ਹੋਏ ਪਹਿਲਾਂ ਕਿਉਂਕਿ ਪਹਿਲਾ ਮੁੱਖ ਹੈ ਕਿ ਜਿਹੜਾ ਵਰ ਹੋਵੇ ਲੜਕਾ ਹੋਵੇ ਬੜਾ ਸੋਹਣਾ ਹੋਵੇ ਇਹ ਪਹਿਲਾ ਮੁੱਖ ਕੰਮ ਹੈ ਉਦੋਂ ਅਗਲਾ ਕੰਮ ਹੈ ਕਿ ਉਹਦੇ ਕੋਲ ਫਿਰ ਕੋਈ ਧਨ ਸੰਪਤੀ ਵੀ ਹੋਵੇ ਤੀਜਾ ਕੰਮ ਹੈ ਕੁਲ ਵੀ ਚੰਗੀ ਹੋਵੇ ਔਰ ਚੌਥਾ ਕੰਮ ਹੈ ਕਿ ਉਹ ਘਰ ਦੇ ਵਿੱਚ ਕੋਈ ਦਾਗੀ ਨਾ ਹੋਵੇ ਕੋਈ ਵਿਘਨ ਨਾ ਹੋਵੇ ਇਹ ਸਾਰੀਆਂ ਚੀਜ਼ਾਂ ਵੇਖ ਕੇ ਆਉਣੀਆਂ ਹਨ ਕਹਿੰਦੇ ਜਾਓ ਘੋੜੇ ਲੈ ਜਾਓ ਵੰਗੀਆਂ ਲੈ ਜਾਓ ਜੋ ਮਰਜ਼ੀ ਲੈ ਜਾਓ ਦੇਸਾਂ ਵਿਦੇਸਾਂ ਜਿੱਥੇ ਵੀ ਜਾ ਸਕਦੇ ਸਾਰੇ ਵਿਚਰੋ ਜਿੱਥੇ ਵੀ ਤੁਹਾਨੂੰ ਇਹੋ ਜਿਹਾ ਵਰ ਤਿਆਰੇ ਮਿਲੇ ਉਹਨੂੰ ਮੇਰੀ ਲੜਕੀ ਦਾ ਸਗਾਈ ਕਰਕੇ ਆਇਓ ਪਰਮਾਈ ਕਰਕੇ ਆਇਓ ਉੱਥੇ ਇਹਦੀ ਅੰਗੇਜਮੈਂਟ ਕਰਕੇ ਆਇਓ ਜਾਓ ਤੁਸੀਂ ਹੁਣ ਅਸ਼ੇਸ਼ ਸਾਰੀਆਂ ਜਗ੍ਹਾ ਤੇ ਵਿਸ਼ੇਸ਼ ਕਰਕੇ ਵੇਖੋ ਕੋਈ ਬਾਦਸ਼ਾਹ ਹੋਵੇ ਕੋਈ ਰਜਵਾੜਾ ਤਕੜਾ ਹੋਵੇ ਇਹੋ ਜਿਹਾ ਕੋਈ ਸਥਾਨ ਹੋਵੇ ਉਹ ਦੇਖ ਕੇ ਆਓ ਰਾਜਾ ਮਹਾਰਾਜਾ ਕੋਈ ਹੋਵੇ
ਕਾਹੂ ਕਾਮਦਾਰ ਹੋਏ ਬੜੋ ਵਿਵਹਾਰ ਹੋਏ
ਕਹਿੰਦੇ ਕਾਹੂ ਕਾਮਦਾਰ ਬੜਾ ਕਾਰੋਬਾਰ ਚੜਿਆ ਹੋਵੇ ਕੋਈ ਵੱਡਾ ਵਿਹਾਰ ਹੋਵੇ ਕੋਈ ਰਾਜਾ ਮਹਾਰਾਜਾ ਚੰਗੀ ਚਲਦੀ ਹੋਵੇ ਚੰਗਾ ਕੋਈ ਆਮਦਨ ਹੋਵੇ ਕੋਈ ਐਸੇ ਵਸੀਲੇ ਹੋਣ ਕੋਈ ਦੁਨੀਆਂ ਚ ਕੋਈ ਗੱਲ ਹੋਵੇ ਉਹਦੀ ਇਹੋ ਜਿਹਾ ਦੇਖ ਕੇ ਆਓ ਕੋਈ
ਜਾਹਰ ਉਦਾਰ ਹੋਏ ਮਿਲ ਕੇ ਜਨੀਜੀ ਹੈ
ਕਹਿੰਦੇ ਫਿਰ ਉਦਾਰ ਚਿੱਤ ਖੁੱਲੇ ਦਿਲਵਾਲ ਹੋਵੇ ਜਾਹਰ ਪ੍ਰਗਟ ਵੀ ਹੋਵੇ ਐਵੇਂ ਕੋਈ ਕੰਜੂਜ ਆ ਨਾ ਹੋਵੇ ਉਦਾਰ ਚਿੱਤ ਵੀ ਹੋਵੇ ਕਈਆਂ ਕੋਲ ਸੰਪਤੀ ਤੇ ਬਹੁਤ ਹੈ ਪਰ ਵਰਤ ਨਹੀਂ ਸਕਦੇ ਕਈਆਂ ਕੋਲ ਧਨ ਤੇ ਬਹੁਤ ਹੈ ਪਰ ਆਪਣੇ ਕੋਲ ਕੰਗਾਲੀਆਂ ਰੱਖਣਗੇ ਪਰਤੇ ਹੋਏ ਕੱਪੜੇ ਪਾਉਣਗੇ ਪਰ ਟੁੱਟੇ ਡੋਲੀ ਪਾਏ ਫਿਰਨਗੇ ਕੀ ਕਰੇਗਾ ਇਸ ਮਾਇਆ ਨੂੰ ਔਰ ਕਈਆਂ ਕੋਲ ਸਭ ਕੁਛ ਹੁੰਦਿਆਂ ਹੋਇਆ ਵੀ ਕਾਰਾਂ ਅੰਦਰ ਬੰਦ ਖੜੀਆਂ ਹੋਣ ਗੱਲ ਦੇ ਵਿੱਚ ਤਾਂ ਤੁਰੀ ਫਿਰਨਗੇ ਕਹਿੰਦੇ ਇਹ ਆ ਨਾ ਹੋਵੇ ਉਦਾਰ ਚਿੱਤ ਵੀ ਹੋਵੇ ਸੁੱਖਾਂ ਨੂੰ ਵਰਤਣ ਵਾਲਾ ਵੀ ਹੋਵੇ ਕੋਈ ਖੁੱਲੇ ਦਿਲ ਵਾਲਾ ਵੀ ਹੋਵੇ ਕਹਿੰਦੇ ਇਸ ਤਰ੍ਹਾਂ ਕੋਈ ਵਧੀਆ ਦੇਖ ਕੇ ਆਇਓ ਕੋਈ ਮਨ ਵਿੱਚ ਸੰਤਾ ਭਰਨਾ ਰੱਖੋ ਖੁੱਲੇ ਦਿਲ ਦੇ ਨਾਲ ਵਧੀਆ ਜਾ ਕੇ ਦੇਖੋ ਕੋਈ ਘਰ
ਮੋਕੋ ਲਾਜ ਕੋ ਪਕੀਜੀਏ ਸੁਨਾ ਤੋ ਤਾਂ ਦੀਜੀਏ।
ਮੇਰੀ ਲਾਜ ਦੇਖਣੀ ਹੈ, ਪਤਾ ਤੂੰ ਨੀ ਤੇ ਮੈਂ ਕਿੱਡਾ ਵੱਡਾ ਬੰਦਾ ਚੰਦੂ ਚੰਦੂ ਹੁੰਦੀ ਹੈ ਭਾਈ। ਕਹਿੰਦੇ ਇਹ ਇਸ ਕਰਕੇ ਮੇਰੀ ਲੱਜਾ ਤੁਹਾਡੇ ਹੱਥ ਚ ਔਰ ਸੁਭ ਕਾਰਨ ਕਰਕੇ ਆਉਣਾ, ਐਸਾ ਮੇਰੇ ਬਰਾਬਰ ਦਾ ਦੇਖਣਾ, ਮੇਰੀ ਦੁਨੀਆਂ ਚ ਕਿੰਨੀ ਵੱਡੀ ਧਾਂਗ ਹੈ, ਦੁਨੀਆਂ ਮਰਦੀ ਹੈ, ਰਾਜੇ ਮਹਾਰਾਜੇ ਮੈਨੂੰ ਆ ਕੇ ਨਮਸਕਾਰ ਕਰਦੇ ਨੇ, ਮੱਥੇ ਰਗੜਦੇ ਨੇ, ਇਸ ਕਰਕੇ ਮੇਰੀ ਲੱਜਾ ਤੁਹਾਡੇ ਹੱਥ ਚ ਹੈ, ਐਸਾ ਆਪਣੀ ਲੜਕੀ ਵਾਸਤੇ ਵਰ ਵੇਖ ਕੇ ਆਓ।
ਚੰਦੂ ਕੇ ਬਚਨ ਸੁਣ ਬਿਪਰ ਨੇ ਸੋ ਮਾਨ ਮਨ ਧੰਨਿਓ।
ਤੇ ਚੰਦੂ ਦੇ ਬਚਨ ਸੁਣ ਕੇ ਜਿਹੜਾ ਬ੍ਰਾਹਮਣ ਸੀ ਨਾ, ਕਿਉਂਕਿ ਉਹ ਮੁਖੀ ਹੁੰਦਾ ਸੀ ਉਹਦਾ ਦੁਆ ਵਿੱਚੋਂ, ਅੰਤਮ ਫੈਸਲਾ ਉਹਨੇ ਕਰਨਾ, ਪਹਿਲਾਂ ਦੁਆ ਨੇ ਦੇਖਣਾ ਵੀ ਇਹ ਠੀਕ ਹੈ। ਭਾਵੇਂ ਸਮਝ ਲਈ ਬੇਟੀ ਬਣਦੀ ਤਿੰਨ ਬੰਦਿਆਂ ਦੀ, ਉਹਨੂੰ ਮੁਖੀ ਬਣਾ ਦਿੰਦੀ ਬ੍ਰਾਹਮਣ। ਉਹ ਕਹਿੰਦੇ ਬ੍ਰਾਹਮਣ ਫਿਰ ਕਹਿੰਦਾ ਹੈ, ਚੰਦੂ ਦੇ ਵਚਨ ਸੁਣ ਕੇ ਗੱਲਾਂ ਸੁਣ ਕੇ ਬ੍ਰਾਹਮਣ ਕਹਿੰਦਾ ਹੈ,
ਤੇਰੇ ਭਾਗ ਧਨ ਤੈਸੀ ਤੋਂ ਜਾਤ ਕੀ।
ਕਹਿੰਦੇ ਤੇਰੇ ਭਾਗ ਧਨ ਨੇ ਔਰ ਜੇਸੀ ਤੇਰੀ ਜਾਤ ਹੈ, ਉੱਚੀ ਜਾਤ ਵਿੱਚ ਪ੍ਰਗਟ ਹੋਇਆ ਤੂੰ, ਪੈਦਾ ਹੋਇਆ ਤੂੰ, ਬੜੇ ਭਾਗਾਂ ਵਾਲਾ ਹੈ। ਕਹਿੰਦੇ ਦੇਸਾਂ ਵਿਦੇਸਾਂ ਦੇ ਵਿੱਚ ਫਿਰੇ, ਅਸ਼ੇਸ਼ ਬੜੇ ਚੰਗੇ ਚੰਗੇ ਥਾਂ ਅਸੀਂ ਦੇਖੇ ਨੇ, ਫਿਰ ਫਿਰ ਕੇ ਬਹੁਤ ਥਾਵਾਂ ਤੇ ਗਏ ਹਾਂ।
ਉੱਤਮਤਾ ਖੋਜੀਏ ਸਮਾਨ ਤੁਮ ਜਾਤ ਕੀ।
ਕਹਿੰਦੇ ਉੱਤਮਤਾ ਖੋਜੀਏ ਸਮਾਨ ਤੁਮ ਜਾਤ ਕੀ, ਤੁਹਾਡੇ ਬਰਾਬਰ ਦੀ ਉੱਤਮਤਾ, ਤੁਹਾਡੇ ਬਰਾਬਰ ਦਾ ਕੋਈ ਸਰਮਾਏ ਦਾ, ਤੁਹਾਡੇ ਬਰਾਬਰ ਦੀ ਸਾਰੀ ਉਹਦੀ ਸਮੱਗਰੀ ਕੋਈ ਐਸੀ ਵੇਖਾਂਗੇ।
ਮੇਰੋ ਜਜਮਾਨ ਤਨ ਲੈ ਹੁਸਨ ਬੰਦ ਬਣੈ।
ਕਹਿੰਦੇ ਮੇਰੇ ਜਜਮਾਨ, ਕਹਿੰਦੇ ਤੇਰੇ ਵਰਗੀ ਨਾਲ ਸੰਬੰਧ ਕਰਾਂਗੇ, ਫਿਕਰ ਨਾ ਕਰ, ਅਸੀਂ ਵੀ ਤੇਰੀ ਪੁੱਤਰੀ ਸਾਹ ਪੁੱਤਰੀ ਗੁਰਬਾਨੀ ਨੇ ਸਾਹ ਪੁੱਤਰੀ ਜਜਮਾਨ ਕੀ ਸਾਹ ਤੇਰੀ ਏਕ ਧਾਨ ਖਾਦੇ ਤੇਰਾ ਜਨਮ ਗਿਆ। ਮਹਾਰਾਜ ਕਹਿੰਦੇ ਪੰਡਤੇ ਇੱਕ ਪਾਸੇ ਕਹਿੰਦੇ ਜਜਮਾਨ ਦੀ ਪੁੱਤਰੀ, ਜਜਮਾਨ ਮੇਰਾ ਪੁੱਤਰ ਹੈ ਤੇ ਉਹਦੀ ਪੁੱਤਰੀ ਫਿਰ ਤੇਰੀ ਪੁੱਤਰੀ ਹੋਈ, ਫਿਰ ਉਹਦਾ ਵੀ ਧਨ ਲੈਣਾ ਕਿ ਮੈਂ ਫੇਰੇ ਤਾਂ ਕਰਾਉਂਗਾ, ਇੰਨੇ ਪੈਸੇ ਲਊਂਗਾ, ਮੈਂ ਇਹ ਤਾਂ ਕਰਾਉਂਗਾ, ਗ੍ਰਹਿ ਤਾਂ ਕਰੂੰਗਾ, ਹਰ ਕੁਛ ਕਰੂੰਗਾ, ਔਰ ਵਿੱਚੋਂ ਇਸ ਤਾਂ ਕਰ ਲੈਣਾ। ਕਹਿੰਦੇ ਕਾਹਦਾ ਜਨਮ ਹੈ, ਫਿਰ ਉਹ ਜਨਮ ਹੈ, ਸਾਈ ਪੁੱਤਰੀ ਜਜਮਾਨ ਕੀ ਸਾਹ ਤੇਰੀ ਇਹ ਧਾਨ ਖਾਦਾ ਤੇਰਾ ਜਨਮ ਗਿਆ। ਮਹਾਰਾਜ ਕਹਿੰਦੇ ਤੇਰਾ ਜਨਮ ਹੀ ਵਿਅਰਥ ਹੋ ਗਿਆ। ਹੁਣ ਇਹ ਵੀ ਕਹਿੰਦਾ ਜਜਮਾਨ ਤੇਰੀ ਪੁੱਤਰੀ ਨਹੀਂ ਮੇਰੀ ਪੁੱਤਰੀ ਹੈ, ਤੇਰੀ ਪੁੱਤਰੀ ਸੋ ਮੇਰੀ ਪੁੱਤਰੀ, ਮੈਂ ਐਸੇ ਦੇਖ ਕੇ ਆਊਂਗਾ ਜੈਸਾ ਤੁਸੀਂ ਕਹਿੰਦੇ ਹੋ, ਉਦੋਂ ਵੀ ਚੰਗਾ ਵੇਖੂਗਾ ਮੈਂ ਕਿਤੇ ਨਾ ਕਿਤੇ।
ਹੋਏ ਜਸ ਬ੍ਰਿੰਦ ਗੰਧ ਜਥਾ ਜਲ ਜਾਤ ਕੀ।
ਕਹਿੰਦੇ ਸਾਰੀ ਦੁਨੀਆਂ ਵਿੱਚ ਐਸੇ ਸਾਰੇ ਬਹੁਤ ਸਾਰੇ ਜਸ ਹੋਵੇ ਔਰ ਤੁਹਾਡੇ ਨਾਲ ਜਾਤੀ ਮਿਲਦੀ ਹੋਵੇ ਔਰ ਮੇਰਾ ਵੀ ਜਸ ਹੋਵੇਗਾ ਨਾ, ਫਿਰ ਮੈਂ ਐਸਾ ਥਾਂ ਦੇਖ ਕੇ ਆਵਾਂਗਾ।
ਜੇ ਵਿਦਾ ਮੋਹੇ ਤੋਹੇ ਕਾਜ ਸ਼ੁਭ ਹੋਏ।
ਕਹਿੰਦੇ ਹੁਣ ਸਾਨੂੰ ਵਿਦਾ ਕਰ, ਗੱਲਾਂ ਬਹੁਤ ਸੁਣਨੀਆਂ, ਸਾਨੂੰ ਖਰਚਾ ਪਾਣੀ ਦੇ ਕੇ ਤੋਰਨਾ ਕਰ ਇੱਥੋਂ, ਕੋਈ ਸ਼ੁਭ ਮੁਹੂਰਤ ਦੇਖ ਕੇ ਅਸੀਂ ਜਾਈਏ, ਜੋ ਕਾਰ ਤੁਸੀਂ ਕਿਹਾ ਉਹਨੂੰ ਫਿਰੇ ਚੜ੍ਹ ਕੇ ਆਈਏ।
ਜੋ ਹੈ ਸਗਨ ਅਠੂਨੇ ਆਪ ਸਮੇ ਚੱਲ ਜਾਤ ਕੀ।
ਕਹਿੰਦੇ ਜੇ ਇਸ ਕਰਕੇ ਸਗਨ ਚੰਗੇ ਹੋਣ ਔਰ ਚੰਗੇ ਸਗਨਾਂ ਨਾਲ ਤੁਰ ਜਾਈਏ ਔਰ ਚੰਗਾ ਮੁਹੂਰਤ ਹੋਵੇ ਔਰ ਚੰਗੀ ਅਸੀਂ ਇਸ ਗੱਲ ਕਰਨ ਵਾਸਤੇ ਤੁਰੀਏ, ਇਹ ਸਾਰੇ ਲਗਨ ਸਗਨ ਤਾਰੇ ਸਿਆਰੇ ਸਭ ਠੀਕ ਦਸ਼ਾ ਵਿੱਚ ਹੋਣ, ਕਿਉਂਕਿ ਮੁਹੂਰਤ ਨਾਲ ਸੋਚ ਕੇ ਅਸੀਂ ਜਾਵਾਂਗੇ, ਕੋਈ ਐਸਾ ਥਾਂ ਵੇਖਾਂਗੇ।
ਨਾਉ ਕੀਨ ਸਾਥ ਨਿਤ ਸੇਵਾ ਕਰੇ ਹਾਥ ਨਿਚ।
ਨਾਉ ਨਾਈ ਨਾਲ ਭੇਜਿਆ ਕਿ ਪੰਡਿਤ ਜੀ ਤੁਹਾਡੀ ਸੇਵਾ ਕਰਿਆ ਕਰੇਗਾ, ਸੇਵਾ ਨਾਲ ਹੀ ਨਾਲ ਭੇਜੇ ਨਾ, ਨਾਈ ਸੇਵਾ ਕਰਦੇ ਹੁੰਦੇ ਸੀ, ਕੱਪੜੇ ਧੋਂਦੇ ਸੀ, ਮਾਲ ਕਰਦੇ ਸੀ, ਤਕੈਵਾ ਲਾਉਂਦੇ ਸੀ, ਲੈ ਪਾਏ ਤਾਂ ਇੱਕ ਨਾਉ ਨਾਲ ਨਾਈ ਵੀ ਦਿੱਤਾ, ਇਹ ਤੁਹਾਡੀ ਸੇਵਾ ਕਰਨ ਵਾਸਤੇ ਜਾਵੇਗਾ।
ਔਰ ਦਾਸ ਕਰੇ ਸੰਗ ਅਦਕ ਸਮਾਜ ਤੇ।
ਫੇਰ ਹੋਰ ਦਸ ਪੰਦਰਾਂ ਦਾਸ ਸੇਵਕ ਨਾਈ ਤੋਂ ਵੀ ਕਹਾਂ, ਉਹ ਤਾਂ ਤੇਰਾ ਨਿੱਜੀ ਸੇਵਕ ਹੋਵੇਗਾ ਨਾ ਕੋਲੇ, ਫਿਰ ਹੋਰ ਲੰਗਰ ਪਾਣੀ ਬਣਾਉਣਾ, ਕੁਛ ਲਿਆਉਣਾ, ਦਸ ਵੀ ਸੰਗੀ ਸਾਥੀ ਹੋਰ ਵੀ ਤਿਆਰ ਕਰਤੇ, ਨਾਲ ਪੂਰੀ ਬਰਾਤ ਬਣਾ ਦਿੱਤੀ ਇੱਕ ਢੂੰਡਣ ਵਾਸਤੇ ਪੂਰੀ ਦੀ ਪੂਰੀ।
ਨਗਰ ਨਗਰ ਪ੍ਰੀਤ ਖੋਜਤ ਫਿਰਤ ਬਾਰ।
ਕਹਿੰਦੇ ਨਗਰ ਨਗਰ ਦੇ ਵਿੱਚ ਬੜੇ ਪ੍ਰੀਤ ਦੇ ਨਾਲ ਪ੍ਰੇਮ ਦੇ ਨਾਲ ਉਹ ਲੜਕੀ ਵਾਸਤੇ ਵਰ ਖੋਜਦੇ ਫਿਰਦੇ ਨੇ, ਉਹਦਾ ਵਰ ਉਹਦੇ ਵਾਸਤੇ, ਉਹਦਾ ਪਤੀ ਕੋਈ ਸੁੰਦਰ ਮਿਲਿਆ ਤਾਂ ਉਹਦੀ ਭਾਲ ਕਰਦੇ ਫਿਰਦੇ ਹਨ।
ਰੈਣ ਕੋ ਬਸੇਰਾ ਕਰ ਹੇਰੇ ਸਭ ਸਾਜ ਤੇ।
ਰੈਣ ਕੋ ਬਸੇਰਾ ਕਰ, ਰਾਤ ਨੂੰ ਵਸਦੇ ਨੇ ਕਿਤੇ, ਰਹਿੰਦੇ ਨੇ, ਫਿਰ ਦਿਨ ਚਲੇ ਫਿਰ ਭਾਲ ਕਰ ਜਾਂਦੇ ਨੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਨਗਰਾਂ ਦੇ ਵਿੱਚ, ਰਾਜਾਂ ਦੇ ਵਿੱਚ, ਮਹੱਲਾਂ ਦੇ ਵਿੱਚ, ਜਿਹੜਾ ਡਾਕੇ ਆ ਭਾਲ ਦੇ ਫਿਰਦੇ ਨੇ, ਹੁਣ ਭਾਲ ਦੇ ਫਿਰਦੇ ਨੇ, ਚਲਦੇ ਨੇ, ਰਾਤ ਨੂੰ ਆਰਾਮ ਕਰਦੇ ਨੇ ਕਿਤੇ ਜਿੱਥੇ ਰਾਤ ਪੈ ਜਾਂਦੀ ਹੈ, ਦਿਨੇ ਭਾਲ ਕਰਦੇ ਹਨ।
ਜਹਾਂ ਆਸ਼ੀ ਕੁੱਲ ਤਾਂ ਤਨ ਮੈਂ ਨਾ ਤੁਲ ਹੋਤ।
ਹੁਣ ਸਾਰੀਆਂ ਚੀਜ਼ਾਂ ਮਿਲਦੀਆਂ ਨੇ, ਕਿਤੇ ਕੁੱਲ ਤੇ ਵਧੀਆ ਮਿਲ ਜਾਂਦੀ ਹੈ, ਪੈਸਾ ਨੀ ਕੋਲ, ਕਦੇ ਪੈਸਾ ਹੈ ਪਰ ਕੁੜ ਨੀ ਚੰਗੀ, ਕਦੇ ਕੁੱਲ ਵੀ ਚੰਗੀ ਹੈ ਪੈਸਾ ਵੀ ਚੰਗਾ, ਮੁੰਡਾ ਨੀ ਸੋਹਣਾ, ਕਿਤੇ ਮੁੰਡਾ ਵੀ ਸੋਹਣਾ ਹੈ, ਕੁੜ ਵੀ ਚੰਗੀ ਹੈ, ਪੈਸਾ ਵੀ ਹੈ, ਪਰ ਉਹਦੀ ਕੋਈ ਚਲਦੀ ਨੀ, ਕਿਤੇ ਗੱਲ ਨੀ ਬਣਦੀ ਹੈ। ਹੁਣ ਸਾਰੀਆਂ ਚੀਜ਼ਾਂ ਕਿੱਥੋਂ ਮਿਲਣ? ਨਹੀਂ ਮਿਲੀਆਂ ਸਾਰੀਆਂ। ਹਾਂ ਉਹੀ ਗੱਲ ਆ ਗਈ, ਜਿੱਥੇ ਧਨ ਬਹੁਤ ਆ ਉੱਥੇ ਕੁੱਲ ਨੀ ਹੈ, ਜੇ ਕੁੱਲ ਹੈ ਫਿਰ ਰਾਜ ਨੀ ਹੈ। ਹੁਣ ਸਾਰੀਆਂ ਚੀਜ਼ਾਂ ਮਿਲਦੀਆਂ, ਬੜੀ ਮੁਸ਼ਕਿਲ ਨੇ ਸਾਰੀਆਂ ਸਾਰੀਆਂ, 100% ਚੀਜ਼ਾਂ ਨੀ ਮਿਲਿਆ ਕਰਦੀਆਂ ਕਦੇ ਵਾਸਤੇ ਵੀ। ਅੱਜ ਕੱਲ ਵੀ ਇਹ ਬਿਮਾਰੀ ਪਈ ਹੋਈ ਹੈ ਨਾ ਬਹੁਤ ਸਾਰੇ ਇਸ ਤਰ੍ਹਾਂ, ਤੇ ਉਹ ਸਾਰੀਆਂ ਚੀਜ਼ਾਂ ਥੋੜਾ ਮਿਲਦੀਆਂ, ਆਹ ਵੀ ਚਾਹੀਦੀ ਆ, ਉਹ ਵੀ ਚਾਹੀਦੇ, ਆਹ ਵੀ ਚਾਹੀਦੇ। ਅੱਜ ਕੱਲ ਤਾਂ ਆਪੀ ਕੱਢ ਨੀ ਪਿਆ ਲੈਟ, ਜੇ ਕੁੜੀ ਭਾਜੀ ਇਹ ਵੀ ਠੀਕ ਨੀ ਆਇਆ, ਉਹ ਵੀ ਠੀਕ ਨੀ, ਮੈਂ 100% ਕਦੇ ਠੀਕ ਆਉਣੀ ਨੀ, ਬਸ ਫਿਰ ਘਰ ਚੁੱਪ ਕਰਦੀ ਬਹਿ ਜਾ। ਜੇ ਵਿਆਹ ਕਰਾਉਣਾ ਤਾਂ ਕੁਛ ਸਮਝੌਤੇ ਕਰਨੇ ਪੈਣਗੇ। ਜੇ ਤਾਂ ਸਾਰੀਆਂ ਚੀਜ਼ਾਂ ਕਹਿੰਦੇ ਵੀ ਆਹ ਵੀ ਹੋਵੇ, ਆਹ ਵੀ ਹੋਵੇ, ਉਹ ਵੀ ਹੋਵੇ, ਬਸ ਫਿਰ ਇਹ ਨਹੀਂ ਮਿਲਦਾ ਹੈ। ਇਹ ਸਿੱਖੋ ਕੱਢਦੇ ਕਿਉਂ ਭੁਲੇਖੇ ਚ ਪਈ ਹੈ, ਮੌਜ ਕਰ ਕੰਮ ਕਰ। ਇਸ ਕਰਕੇ ਫਿਰ ਚਲੋ ਮੰਨੀ ਆ ਵਿਆਹ ਕਰਵਾ ਲਏ। ਸੋ ਗੁਰੂ ਦੇ ਪਿਆਰੇ ਹੋ, ਇਸ ਤਰ੍ਹਾਂ ਸਾਰੀਆਂ ਚੀਜ਼ਾਂ ਨਹੀਂ ਮਿਲਿਆ ਕਰਦੀਆਂ ਕਦੇ ਵਾਸਤੇ ਵੀ। ਜਿੱਥੇ ਧਨ ਵੀ ਹੈ ਕੁੱਲ ਵੀ ਹੈ, ਫਿਰ ਉਹਨੇ ਤੁਲਨਾ ਬਰਾਬਰ ਤਾਂ ਨੀ ਮਿਲਦੀ ਹੈ। ਸੋ ਆਪਾਂ ਇੰਨੀ ਕੀ ਕਥਾ ਕਰ ਲਈਏ, ਸਮਾਂ ਹੋ ਗਿਆ, ਤੇ ਰਹਿੰਦੀ ਕਥਾ ਆਪਾਂ ਫਿਰ ਕੱਲ ਨੂੰ ਜਿਵੇਂ ਜਿਵੇਂ ਹੋਈ ਪੰਕਤੀ ਪੂਰੀ ਕਰਦੇ ਹਾਂ ਜੀ। ਬਾਲਕ ਜੇ ਦੇਖਦੇ ਆ ਕਿਤੇ ਧਨ ਵੀ ਬਹੁਤ ਹੈ, ਕੁੱਲ ਵੀ ਚੰਗੀ ਹੈ, ਰਾਜਪਾਟ ਵੀ ਹੈ, ਫਿਰ ਕਹਿੰਦੇ ਬਾਲਕ ਜਿਹੜਾ ਬੱਚਾ ਉਹ ਸੁੰਦਰਤਾ ਨੀ ਹੈ, ਕਿਉਂ ਜਰੂਰੀ ਸਮਾਜ ਸੁੰਦਰ ਹੋਣ, ਫਿਰ ਬੱਚਾ ਵੀ ਕਿਸੇ ਕਰਨ ਦਾ ਹੈ, ਉਹਦੀ ਕੋਈ ਸੋਹਣ ਸੁੰਦਰਤਾ ਨੀ ਹੈ। ਜੇ ਕੋਈ ਬੱਚਾ ਸੁੰਦਰ ਫਿਰ ਅਕਲ ਨੀ ਹੈ, ਕਈ ਬੇਅਕਲ ਵੀ ਹੁੰਦੀ ਹੈ, ਦੇਖਣ ਚ ਬੜੇ ਸੋਹਣੇ ਨੇ, ਜਬ ਬੋਲਿਆ ਤਾਂ ਕੱਢਿਆ, ਬੋਲੂ ਬਾਰੇ ਪਤਾ ਲੱਗੂ ਤਾਂ ਕਮਲੇ ਹੀ ਹੈ। ਕਈ ਚੀਜ਼ਾਂ ਸਾਰੀਆਂ ਨਹੀਂ ਮਿਲਦੀਆਂ, ਇਸ ਕਰਕੇ ਉਹ ਭਾਲ ਕਰਦੇ ਫਿਰਦੇ ਨੇ। ਸੋ ਆਓ ਹੁਣ ਗੁਰੂ ਕੇ ਚਰਨਾਂ ਵਿਚ ਆਪਾਂ ਸਤਿਗੁਰੂ ਮਹਾਰਾਜ ਦੇ ਚਰਨਾਂ ਵਿਚ ਬੇਨਤੀ ਕਰੀਏ, ਮਹਾਰਾਜ ਜਿਹੜੇ ਸਾਡੇ 2 ਹਫ਼ਤੇ ਨੇ, ਸਾਰੀਆਂ ਸੰਗਤਾਂ ਪ੍ਰੇਮ ਦੇ ਨਾਲ ਆਓ ਔਰ ਆ ਕੇ ਆਪਾਂ ਇਹਦਾ ਪੂਰਾ ਦੇ ਪੂਰਾ ਲਾਹਾ ਲੈ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ, ਕਿਉਂਕਿ 400 ਸਾਲਾ ਗੁਰੂ ਅਰਜਨ ਦੇਵ ਜੀ ਦਾ ਦਿਹਾੜਾ ਐਤਕੀ ਆ ਰਿਹਾ, ਸੀਧੀ ਦਿਹਾੜਾ, ਉਹਨੂੰ ਆਪਣੇ ਬਿੱਤ ਮੁਤਾਬਕ ਜੈਸੀ ਸਾਨੂੰ ਪੂਰਤਾ ਬਖਸ਼ੀ ਉਸ ਵਾਹਿਗੁਰੂ ਨੇ, ਕਿਉਂਕਿ ਆਪਣੇ ਕਰਮਾਂ ਚ ਸ਼ਤਾਬਦੀ ਆ ਗਈ ਹੈ, ਮੁੜ ਕੇ 100 ਸਾਲ ਨੂੰ ਆਉਣੀ ਹੈ, ਆਪਣੀ ਤਾਂ ਕੋਈ ਹੋਣਾ ਨੀ, ਕੋਈ ਛੋਟੇ ਬੱਚਿਆਂ ਚ ਰਹਿ ਜਾਵੇ ਪਤਾ ਨੀ। ਸੋ ਇਸ ਕਰਕੇ ਗੁਰਮੁਖ ਪਿਆਰਿਓ, ਆਪਾਂ ਨੇ ਨੀ ਹੋਣਾ, ਆਪਣੇ ਭਾਗਾਂ ਚ ਇਹੋ ਹੀ ਆਈ ਹੈ। ਇਹ ਸ਼ਤਾਬਦੀ ਨੂੰ ਸਾਰੇ ਬੜੇ ਪ੍ਰੇਮ ਔਰ ਭਰੋਸੇ ਦੇ ਨਾਲ ਗੁਰੂ ਦੇ ਖੁਸ਼ੀਆਂ ਲੈ ਕੇ ਆਪਾਂ ਮਨਾਉਣਾ ਕਰੀਏ, ਕਿਉਂਕਿ ਆਪਣੇ ਵਿਰਸੇ ਨੂੰ ਆਪਾਂ ਮਨਾਵਾਂਗੇ, ਉਸ ਵਿਰਸੇ ਨੂੰ ਉਜਾਗਰ ਕਰਾਂਗੇ, ਤੇ ਆਪਣੀ ਸਿੱਖੀ ਗੁਰਸਿੱਖੀ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ, ਆਪਣੇ ਬੱਚਿਆਂ ਨੂੰ ਦੱਸੀਏ ਕਿ ਸਾਡਾ ਵਿਰਸਾ ਹੈ, ਸਾਡਾ ਇਹ ਸਿਧਾਂਤ ਹੈ, ਸਾਡੇ ਪੁਰਖੇ ਸਾਡੇ ਗੁਰੂ ਐਸੇ ਹੋਏ ਨੇ, ਇਹ ਸਾਨੂੰ ਸਿੱਖਿਆ ਦਿੰਦੇ ਨੇ, ਇਸ ਕਰਕੇ ਆਪਾਂ ਉਸ ਨੂੰ ਮਨਾਉਣ ਵਾਸਤੇ ਸਾਰੇ ਆਪੋ ਆਪਣੇ ਯਤਨ ਕਰੀਏ। ਇਹਨਾਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।